ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗਾਫਲ ਮਨ ਨੂੰ ਕਹਿੰਦੇ ਨੇ, ਹੁਣ ਤਾਂ ਤੂੰ ਢੀਠ ਹੋ ਕੇ ਸੁੱਤਾ ਪਿਆ ਹੈ, ਜੋ ਤਨ ਉਪਜਿਆ ਸੰਗ ਹੀ। ਇਸ ਗੱਲ ਨੂੰ ਵੇਖ, ਜੋ ਤਨ ਸਰੀਰ ਤੇਰੇ ਨਾਲ ਪੈਦਾ ਹੋਇਆ ਸੀ। ਹਰ ਜੀਵ ਸਰੀਰ ਲੈ ਕੇ ਆਇਆ ਹੈ ਨਾ ਸੰਸਾਰ ਵਿੱਚ। ਜੋ ਸਰੀਰ ਤੇਰੇ ਨਾਲ ਪੈਦਾ ਹੋਇਆ ਸੀ, ਸੋ ਵੀ ਸੰਗ ਨਾ ਹੋਇਆ। ਜਦੋਂ ਅੰਧਾ ਸਮਾਂ ਆਇਆ, ਉਹ ਵੀ ਤੇਰੇ ਨਾਲ ਨਹੀਂ ਹੋਇਆ। ਭਾਵ ਤੇਰੇ ਸਰੀਰ ਨੇ ਵੀ ਤੇਰੇ ਨਾਲ ਨਹੀਂ ਜਾਣਾ, ਇਹ ਸਰੀਰ ਵੀ ਇੱਥੇ ਹੀ ਪਿਆ ਰਹਿ ਜਾਵੇਗਾ।
ਰਹਾਉ ਮਾਤ ਪਿਤਾ ਸੁਤ ਬੰਦ ਜਨ ਹਿਤ ਜਾਸਿਓ ਕੀਨਾ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਵੇਖ ਇਹ ਮਾਤਾ ਪਿਤਾ ਪੁੱਤਰ ਹੋਰ ਸੰਬੰਧੀ ਤੇ ਜਿਹੜੇ ਹੋਰ ਲੋਕ ਨੇ ਤੇਰੇ ਮਿੱਤਰ ਦੋਸਤ ਬਣਾਏ ਹੋਏ ਨੇ, ਹਿਤ ਜਾਸਿਓ ਕੀਨਾ, ਜਿਨ੍ਹਾਂ ਦੇ ਨਾਲ ਤੂੰ ਬਹੁਤ ਹਿਤ ਦਾ ਅਰਥ ਪਿਆਰ ਕੀਤਾ ਹੈ।
ਜਿਉ ਛੂਟਿਓ ਜਬ ਦੇ ਤੇ ਡਾਰ ਅਗਨ ਮੈਂ ਦੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੈ ਜਿਉ ਛੁਟਿਓ ਜਬ ਦੇਹ ਤੇ, ਜਦੋਂ ਤੇਰੀ ਦੇਹ ਤੋਂ ਜੀਵ ਛੁੱਟ ਗਿਆ, ਭਾਵ ਤੇਰੇ ਸਰੀਰ ਵਿੱਚੋਂ ਪੌਰ ਉਡਾਰੀ ਮਰ ਗਿਆ। ਡਾਰ ਅਗਨ ਮੈਂ ਦੀਨਾ, ਜਿਨ੍ਹਾਂ ਦੇ ਨਾਲ ਤੂੰ ਇੰਨਾ ਮੋਹ ਪਿਆਰ ਪਾਈ ਬੈਠਾ ਹੈ, ਉਹਨਾਂ ਨੇ ਹੀ ਤੈਨੂੰ ਅੱਗ ਦੇ ਵਿੱਚ ਪਾ ਕੇ ਸਾੜ ਦਿੱਤਾ। ਡਾਰ ਅਗਨ ਮੈਂ ਦੀਨਾ, ਆਪਣੇ ਹੱਥੀ ਹੀ ਜਿਹੜੇ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਅਗਨ ਭੇਟ ਕਰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜਿਨ੍ਹਾਂ ਦੇ ਨਾਲ ਤੂੰ ਇੰਨਾ ਮੋਹ ਪਿਆਰ ਪਾਈ ਬੈਠਾ ਹੈ, ਆਖਰ ਉਹਨਾਂ ਨੇ ਹੀ ਤੇਰੇ ਸਰੀਰ ਨੂੰ ਅੱਗ ਦੇ ਸਪੁਰਦ ਕਰ ਦਿੱਤਾ।
ਜੀਵਤ ਲੋ ਵਿਵਹਾਰ ਹੈ ਜਾਕੋ ਤੁਮ ਜਾਨੋ।
ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ, ਇਹ ਜਿਹੜਾ ਸੰਸਾਰ ਦਾ ਕਾਰੋਬਾਰ ਹੈ, ਜੀਵਤ ਲੋ ਵਿਵਹਾਰ ਹੈ, ਇਹ ਜਿਉਂਦੇ ਜੀ ਸਾਡੇ ਜੀਵਤ ਜਿਉਂਦੇ ਜੀ ਹੀ ਇਹ ਸਾਰਾ ਦੁਨੀਆਂ ਦਾ ਕਾਰ ਵਿਵਹਾਰ ਹੈ। ਜੀਵਨ ਤੱਕ ਹੀ ਇਸ ਕਾਰ ਵਿਹਾਰ ਦਾ ਸੰਬੰਧ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ, ਸਾਰੇ ਸੰਸਾਰ ਦਾ ਕਾਰ ਵਿਹਾਰ ਲੈਣ ਦੇਣ ਜਿਉਂਦੇ ਮਨੁੱਖ ਦੇ ਨਾਲ ਹੀ ਤੇ ਜੀਵਨ ਤੱਕ ਹੀ ਨਿਭਦਾ ਹੈ।
ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ।
ਤੇ ਨਾਲ ਇਸ ਗੱਲ ਨੂੰ ਵੀ ਸਮਝ ਲੈ ਵੀ ਇਹ ਸੰਸਾਰ ਤੇ ਇੱਕ ਸੁਪਨਾ ਹੀ ਹੈ। ਜਿਵੇਂ ਆਪਾਂ ਰਾਤ ਨੂੰ ਸੁਪਨਾ ਦੇਖਦੇ ਹਾਂ ਤੇ ਜਦੋਂ ਅੱਖ ਖੁੱਲਦੀ ਹੈ ਉਸੇ ਵੇਲੇ ਸੁਪਨਾ ਝੂਠਾ ਹੀ ਪ੍ਰਤੀਤ ਹੁੰਦਾ, ਇਸੇ ਤਰ੍ਹਾਂ ਇਹ ਸੰਸਾਰ ਦਾ ਕਾਰ ਵਿਹਾਰ ਵੀ ਇਹ ਸਾਡੇ ਜੀਵਨ ਦੀ ਹੱਦ ਤੱਕ ਹੀ ਹੈ। ਜਦੋਂ ਜੀਵਨ ਦਾ ਅੰਤ ਹੋ ਜਾਂਦਾ ਹੈ ਫਿਰ ਸੰਸਾਰ ਇਹ ਸਾਰਾ ਸੁਪਨਾ ਹੀ ਬਣ ਜਾਂਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਨਾਨਕ ਹਰ ਗੁਣ ਗਾਏ ਲੈ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਇਨ ਕਰ ਲੈ ਤਾਂ ਕਿ ਤੇਰਾ ਜੀਵਨ ਤੇ ਤੇਰਾ ਜਨਮ ਸਫਲਾ ਹੋ ਜਾਵੇ।
ਤਿਲੰਗ ਮਹੱਲਾ ਨਾਵਾਂ ਹਰ ਜਸ ਰੇਮ ਨਾ ਗਾਏ ਲੈ ਜੋ ਸੰਗੀ ਹੈ ਤੇਰੋ।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫੇਰ ਸਾਡੇ ਮਨ ਨੂੰ ਸੰਬੋਧਨ ਕਰਕੇ ਹੀ ਉਪਦੇਸ਼ ਦਿੰਦੇ ਹਨ ਕਿ ਐ ਮਨਾ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਇਨ ਕਰ ਲੈ ਜੋ ਸੰਗੀ ਹੈ ਤੇਰੋ, ਜੋ ਤੇਰਾ ਅੱਗੇ ਪਰਲੋਕ ਦਾ ਵੀ ਸਾਥੀ ਬਣੇਗਾ। ਕਿਉਂਕਿ ਸਤਿਗੁਰੂ ਦੇ ਬਚਨ ਨੇ ਕਰਮ ਧਰਮ ਪਾਖੰਡ ਜੋ ਦਿਸੈ ਹੈ, ਤਿੰਨ ਜਮਜਾ ਗਾਤੀ ਲੁਟੈ, ਨਿਰਬਾਣ ਕੀਰਤਨ ਗਾਵੋਹ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਨਾਮ ਤੇ ਕੀਰਤਨ ਨੇ ਅੱਗੇ ਵੀ ਸਾਡੀ ਸਹਾਇਤਾ ਕਰਨੀ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਐ ਮਨਾ ਤੂੰ ਵਾਹਿਗੁਰੂ ਦਾ ਜਸ ਗਾਇਨ ਕਰ ਲੈ।
ਅਵਸਰ ਬੀਤੇ ਉਹ ਜਾਤ ਹੈ ਕਿਹੋ ਮਾਨ ਲੈ ਮੇਰੋ।
ਵੇਖ ਤੇਰਾ ਸਮਾਂ ਬੀਤਦਾ ਜਾ ਰਿਹਾ ਹੈ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉਪਰ ਮਰਨਾ, ਕਹਿਓ ਮਨ ਲੈ ਮੇਰੋ, ਤੂੰ ਮੇਰਾ ਕਹਿਣਾ ਮਨ ਲੈ। ਆਪਣੇ ਢੀਠ ਮਨ ਨੂੰ ਗਾਫਲ ਮਨ ਨੂੰ ਸਮਝਾ ਰਹੇ ਹਨ ਵੀ ਵੇਖ ਤੇਰਾ ਸਮਾਂ ਗੁਜ਼ਰਦਾ ਜਾ ਰਿਹਾ ਹੈ, ਇਹ ਕੀਮਤੀ ਸਮਾਂ ਐਵੇਂ ਨਾ ਗਵਾ, ਤੂੰ ਸਾਡਾ ਕਿਹਾ ਮਨ ਲੈ।
ਰਹਾਓ ਸੰਪਤ ਰਾ ਧਨ ਰਾਜ ਸਿਓ ਅਤਨੇ ਹੋ ਲਗਾਇਓ।
ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਫਰਮਾਉਂਦੇ ਨੇ, ਵੇਖ ਆ ਜੋ ਸੰਪਤੀ ਤੇਰੇ ਕੋਲ ਵਿਭੂਤੀ ਹੈ, ਰਾਤ ਨੇ ਧਨ ਹੈ ਰਾਜ ਹੈ, ਇਨ੍ਹਾਂ ਚੀਜ਼ਾਂ ਦੇ ਨਾਲ ਅਤ ਨੇਹ ਲਗਾਇਓ, ਤੂੰ ਬੜਾ ਮੋਹ ਪਿਆਰ ਲਾਇਆ ਹੋਇਆ ਹੈ।
ਕਾਲ ਫਾਸ ਜਬ ਗੱਲ ਪਰੀ ਸਭ ਭਇਓ ਪਰਾਇਓ।
ਪਰ ਇਹ ਗੱਲ ਯਾਦ ਰੱਖ, ਜਦੋਂ ਕਾਲ ਦੀ ਫਾਹੀ ਤੇਰੇ ਗਲ ਵਿੱਚ ਆ ਕੇ ਪੈ ਗਈ, ਸਭ ਕੁਛ ਪਰਾਇਆ ਹੋ ਜਾਣਾ, ਜਿਸ ਨੂੰ ਅੱਜ ਤੂੰ ਆਪਣਾ ਸਮਝ ਰਿਹਾ ਨਾ, ਤੇ ਜਦੋਂ ਕਾਲ ਦੀ ਫਾਹੀ ਗਲ ਵਿੱਚ ਪਈ ਉਸੇ ਵੇਲੇ ਸਭ ਕੁਛ ਪਰਾਇਆ ਹੋ ਜਾਣਾ ਹੈ। ਆ ਵੇਖ ਲੋ, ਸਤਿਗੁਰੂ ਮਹਾਰਾਜ ਨੇ ਰਾਵਣ ਦੀ ਉਦਾਹਰਣ ਦਿੱਤੀ ਹੈ, लंका गढ़ सोने का पया मूर्ख रावण क्या ले गया। रावण ने लंका दा किला सोने दा बनाया होया सी, पर वो मूर्ख लै की गया, सब कुछ इत्थे ही छड़ के ते चलिया गया है।
जान बूझ के बावरे तै काज बिगारे हो।
साहिब सतगुरु सच्चे पातशाह फरमाउंदे ने, ऐ बावरे कमलिया, तू ते जान बुझ के, हर गल दा सानू पता भी है, पर जान बुझ के गाफल हो के ढीठताई दे विच तू अपना ये सारा काम बिगाड़ लिया है।
पाप करत सुख च्यो नहीं नह गर्भ निवारे हो।
भी जेड़ा काम करना सी हर जसा हर जस रे मना गायल है, ओ तू कीता ही नहीं, ते पाप करन तू कदे संकोच नहीं कीता, पाप खुल के कीते, झूठ रज के बोलिया, ठगियां भी रज रज के मारियां, पाप करदियां होया कदे संकोच नहीं कीता, नह गर्भ निवारियो, ते ना ही तू अपने कदे हंकार नू दूर कीता। जे माड़ा मोटा कोई चंगा कम कर भी लिया, कोई पुन दान कोई सेवा कर भी लिया, उदा हंकार कर लिया, पाप करन तू कदे संकोच नहीं कीता, कदे कोई शर्म नहीं मनी, ते ना ही किसे कीते कर्म दा हंकार तू छड़िया है।
जह बिद गुर उपदेशिया सो सुन रे पाई।
जह नहीं जेह, जेह बिद गुर उपदेशिया, ये फर्क जरूर चेते रखो, जेह बिद गुर उपदेशिया सो सुन रे पाई। हे पाई, जिस तरीके दे नाल सानू सतगुरु दा सतगुरु ने उपदेश दिता है, जेह बिद गुर उपदेशिया, जिस तरह गुरु ने सानू उपदेश दिता है वो असी तेनू सुनाने हां। हे पाई, तू उसनू ध्यान दे नाल सुना।
नानक कहत पुकार कै गहो प्रभ सरनाई।
धन गुरु तेग बहादुर साहिब जी फरमाउंदे ने, असी तेनू पुकार कै उच्ची बोल के उच्ची बुलंद आवाज दे नाल तेनू उपदेश दे रहे हां, आख रहे हां गहो प्रभ सरनाई, तू उस वाहिगुरु दी शरण विच शरण पकड़ लै, तू उस वाहिगुरु दी शरण ग्रहण कर लै। जदों उस वाहिगुरु दी शरण ग्रहण कर लई, चाहे तेरे कितने भी पाप ते गुनाह कीते हन, जदों वाहिगुरु दी शरण विच पै गया, वो अकाल पुरख वाहिगुरु दा बिरद है, जो शरण आवे ते कंठ लावे ए बिरद स्वामी संदा, वो अकाल पुरख वाहिगुरु तेरे सारे गुनाह नु माफ कर देवेगा।
तिलंग बाणी भगता की कबीर जी एक ओंकार सतगुरु प्रसाद, वेद कतेब इफ्तरा पाई दिल का फिकर ना जाए।
लो हुण अगे तिलंग राग दे अखीर दे उते भगतां दी बाणी आ रही है। तिलंग बाणी भगतां की कबीर जी, तिलंग राग दे विच बाणी भगतां दी अगे आरंभ हो रही है, पर पहलां भगत कबीर जी दा शब्द आ रहा है। एक ओंकार सतगुर प्रसाद आरंभ दे विच सतगुरु ने मंगला चरण लिखिया है। ओ अकाल पुरख वाहिगुरु एक अद्वैत स्वरूप है, ओंकार सारयां दा प्रकाशक, सत नास तो रहत, ते गुर प्रसाद ओ गुरु दी कृपा नाल मिलदा है। इस पवित्र शब्द दियां रहाउ दियां पंक्तियां हन, बंदे खोज दिल हर रोज, ना फिर परेशानी माहे, एह जो दुनिया सिहर मेला दस्तगीरी नाहे। रहाओ भगत कबीर जी फरमाउंदे ने, बंदे खोज दिल हर रोज, ऐ बंदे ऐ मनुख ऐ आदमी, तू हर रोज अपने दिल नू खोज, क्यों तेरे दिल विच परमात्मा बैठे, दिल में खोज दिले दिल खोजो यही ठौर मुकम। बंदे खोज दिल हर रोज, ऐ बंदे हमेशा तू अपने अंदर दिल दी खोज कर, अपने दिल दी तलाश कर, अपने अंदर दी पड़ताल कर, ना फिर परेशानी माहे, फिर तू परेशानी दे विच नहीं पवेगा। जदों किसे मनुख नू अपने अंतर आत्मा दा ज्ञान प्राप्त हो जांदा है, गुरमत नगरी खोज खोजाई हर हर नाम पदार्थ पाई, फिर वो किसे परेशानी विच नहीं पैंदा। एह जो दुनिया सिहर मेला, सतगुरु कहिंदे ने एह जो दुनिया है ए ते सिहर मेला, ए ते एक जादूगर दा तमाशा है, जिवें किसे जादूगर दा मजमा लग्या हुंदा, जिन्ना चिर तक ओह तमाशा करदा लोक वेखदे ने, बाद विच सारे ही घरां नूं चले जांदे ने, और ओह मेला विजड़ जांदा है, खीरू खीरू हो जांदा है। ए दुनिया भी इसे तरह जादूगर दा ही एक मजमा है, ਦਸਤਗੀਰੀ ਨਾਹੀਂ, ਇਹਦੇ ਵਿੱਚ ਕਿਸੇ ਨੇ ਹੱਥ ਨਹੀਂ ਪਕੜਨਾ, ਕਿਸੇ ਨੇ ਸਹਾਇਤਾ ਨਹੀਂ ਕਰਨੀ। ਆਖਰ ਸਾਰੇ ਹੀ ਜਵਾਬ ਦੇ ਜਾਣਗੇ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਭਗਤ ਕਬੀਰ ਜੀ ਫਰਮਾਉਂਦੇ ਹਨ,
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ।
ਭਗਤ ਕਬੀਰ ਜੀ ਫਰਮਾਉਂਦੇ ਨੇ, ਬੇਦ ਕਤੇਬ ਇਫਤਰਾ ਭਾਈ, ਹੇ ਭਾਈ, ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ, ਚਾਰ ਵੇਦ, ਸ਼ਾਮ, ਰਿਗ ਅਤੇ ਯਜੁਰ ਤੇ ਅਥਰਵਣ, ਇਹ ਚਾਰ ਵੇਦਾਂ ਦੇ ਨਾਮ ਨੇ ਤੇ ਚਾਰ ਹੀ ਮੁਸਲਮਾਨਾਂ ਦੀਆਂ ਕਿਤਾਬਾਂ ਨੇ, ਤੌਰੇਤ, ਜੰਬੂਰ, ਅੰਜੀਲ ਤੇ ਕੁਰਾਨ। ਇਹ ਜਿਹੜੇ ਵੇਦ ਕਿਤਾਬ, ਹਿੰਦੂ ਮਤ ਦੇ ਧਰਮ ਗ੍ਰੰਥ ਚਾਰ ਵੇਦ ਨੇ ਤੇ ਇਸਲਾਮ ਦੀਆਂ ਚਾਰ ਕਿਤਾਬਾਂ ਨੇ। ਇਫਤਰਾ ਭਾਈ, ਬਈ ਇਹ ਤੇ ਇਫਤਰਾ ਦਾ ਅਰਥ ਹੈ, ਇਹ ਤੇ ਇੱਕ ਮੁਬਾਲਗਾ ਹੈ, ਇਹ ਤੇ ਇੱਕ ਐਸਾ ਜਾਲ ਹੈ ਜਿਸ ਦੇ ਵਿੱਚ ਆਦਮੀ ਕੁਛ ਵੀ ਸਮਝ ਨਹੀਂ ਸਕਦਾ ਵੀ ਕੀ ਕਰਨਾ ਕੀ ਨਹੀਂ ਕਰਨਾ। ਇਫਤਰਾ ਦਾ ਅਰਥ ਵਿਦਵਾਨਾਂ ਨੇ ਮੁਬਾਲਗਾ ਕੀਤਾ ਹੈ, ਭਾਵ ਇਹ ਇੱਕ ਬਨਾਵਟੀ ਹੀ ਇਹਨਾਂ ਨੇ ਸਾਰਾ ਕੁਛ ਸ਼ਬਦ ਜਾਲ ਬੁਣਿਆ ਹੋਇਆ ਹੈ। ਦੂਸਰਾ, ਕੁਛ ਵਿਦਵਾਨਾਂ ਨੇ ਇਫਤਰਾ ਦਾ ਅਰਥ ਜੰਗਲ ਵੀ ਕੀਤਾ ਹੈ, ਬੇਦ ਕਤੇਬ ਇਫਤਰਾ ਭਾਈ, ਇਹ ਬੇਦ ਤੇ ਕਤੇਬ ਤੇ ਜੰਗਲ ਵਾਂਗ ਨੇ, ਭਾਵ ਜਿਵੇਂ ਕੋਈ ਆਦਮੀ ਜੰਗਲ ਦੇ ਵਿੱਚ ਚਲਿਆ ਜਾਵੇ ਤੇ ਉਹਨੂੰ ਰਾਹ ਭੁੱਲ ਜਾਂਦਾ, ਪਤਾ ਨਹੀਂ ਲੱਗਦਾ ਮੈਂ ਕਿੱਧਰੋਂ ਆਇਆ, ਕਿੱਧਰ ਨੂੰ ਜਾਣਾ। ਇਸੇ ਤਰ੍ਹਾਂ ਜਿਹੜਾ ਇਹਨਾਂ ਵੇਦਾਂ ਕਿਤਾਬਾਂ ਦੇ ਸ਼ਰ੍ਹਾਂ ਤੇ ਕਰਮ ਕਾਂਡ ਦੇ ਵਿੱਚ ਫਸ ਜਾਂਦਾ ਹੈ, ਉਹਨੂੰ ਪਤਾ ਵੀ ਨਹੀਂ ਲੱਗਦਾ ਮੈਂ ਕੀ ਕਰਨਾ ਕੀ ਨਹੀਂ ਕਰਨਾ। ਦਿਲ ਕਾ ਫਿਕਰ ਨਾ ਜਾਏ, ਇਹਨਾਂ ਵੇਦਾਂ ਕਿਤਾਬਾਂ ਨੂੰ ਪੜ੍ਹ ਕੇ ਜਿਹੜਾ ਦਿਲ ਦਾ ਸੰਸਾ ਹੈ, ਮਨ ਦਾ ਭਰਮ ਹੈ, ਉਹ ਨਹੀਂ ਦੂਰ ਹੋ ਸਕਦਾ। ਤੇ ਬੇਦ ਕਿਤੇਬ ਇਫਤਰਾ ਪਾਏ, ਕੁਛ ਵਿਦਵਾਨਾਂ ਨੇ ਇਫਤਰਾ ਦਾ ਅਰਥ ਸ਼ੀਸ਼ਾ ਵੀ ਕੀਤਾ, ਇਹ ਬੇਦ ਤੇ ਕਿਤੇਬ ਸ਼ੀਸ਼ੇ ਵਾਂਗੂ ਨੇ, ਭਾਵ ਜਿਹੋ ਜਿਹੀ ਭਾਵਨਾ ਨਾਲ ਕੋਈ ਇਹਨਾਂ ਨੂੰ ਪੜ੍ਹਦਾ ਹੈ ਤੇ ਉਹ ਜਿਹਾ ਉਪਦੇਸ਼ ਇਹਨਾਂ ਤੋਂ ਮਿਲ ਜਾਂਦਾ। ਪਰ ਇੱਕ ਗੱਲ ਯਾਦ ਰੱਖੋ, ਦਿਲ ਕਾ ਫਿਕਰ ਨਾ ਜਾਏ, ਬਈ ਇਹਨਾਂ ਵੇਦਾਂ ਕਿਤੇਬਾਂ ਨੂੰ ਪੜ੍ਹ ਕੇ ਇਹਨਾਂ ਦੇ ਭਰਮ ਜਾਲ ਦੇ ਵਿੱਚ ਫਸ ਕੇ ਤੇ ਇਸ ਮਨੁੱਖ ਦੇ ਮਨ ਦਾ ਅਸਲੀ ਜਿਹੜਾ ਫਿਕਰ ਹੈ, ਭਰਮ ਹੈ, ਵਹਿਮ ਹੈ, ਸੰਸਾ ਹੈ, ਉਹ ਦੂਰ ਨਹੀਂ ਹੋ ਸਕਦਾ।
ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ।
ਸਾਹਿਬ ਭਗਤ ਕਬੀਰ ਜੀ ਫਰਮਾਉਂਦੇ ਨੇ, ਟੁੱਕ ਦਾ ਅਰਥ ਹੈ ਥੋੜੇ ਮਾਤਰ, ਦਮ ਕਰਾਰੀ ਆਪਣੇ ਦਮ ਦਾ ਅਰਥ ਹੈ ਸਵਾਸ ਨੂੰ, ਕਰਾਰੀ ਦਾ ਅਰਥ ਰੋਕਣਾ ਕਰੋ, ਭਾਵ ਜਿਵੇਂ ਯੋਗ ਮਤ ਵਿੱਚ ਪ੍ਰਾਣਾਯਾਮ ਕਰਦੇ ਨੇ ਯੋਗੀ ਲੋਕ, ਤੇ ਇਧਰ ਮੁਸਲਮਾਨ ਵੀ ਇੱਕ ਸਾਧਨਾ ਕਰਦੇ ਨੇ ਜਿਸ ਨੂੰ ਦਮਕਸ਼ੀ ਕਹਿੰਦੇ ਨੇ, ਉਹ ਵੀ ਇੱਕ ਪ੍ਰਾਣਾਯਾਮ ਵਾਂਗੂ ਹੀ ਇੱਕ ਸਾਧਨਾ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਇਹਨਾਂ ਵੇਦਾਂ ਕਿਤਾਬਾਂ ਦਾ ਖਹਿੜਾ ਛੱਡ ਕੇ ਟੁੱਕ ਦਮ ਕਰਾਰੀ ਜਾਉ ਕਰੋ, ਤੁਸੀਂ ਥੋੜੇ ਮਾਤਰ ਆਪਣੇ ਸਵਾਸ ਨੂੰ ਟਿਕਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਸਵਾਸਾਂ ਦੇ ਨਾਲ ਮਨ ਦਾ ਸੰਬੰਧ ਹੈ, ਜਦੋਂ ਸਵਾਸ ਰੁਕ ਜਾਂਦੇ ਨੇ ਮਨ ਵੀ ਇਕਾਗਰ ਹੋ ਜਾਂਦਾ। ਇਸੇ ਲਈ ਯੋਗ ਦਾ ਪ੍ਰਮੁੱਖ ਸੂਤਰ ਹੈ, ਯੋਗਾਸ ਚਿਤ ਬਿਰਤੀ ਨਿਰੋਧਾ, ਯੋਗ ਸਾਧਨ ਕਰਕੇ ਪ੍ਰਾਣਾਯਾਮ ਕਰਕੇ ਮਨੁੱਖ ਦਾ ਮਨ ਕੁਛ ਸਮੇਂ ਲਈ ਟਿਕ ਜਾਂਦਾ ਹੈ। ਤੇ ਭਗਤ ਕਬੀਰ ਜੀ ਵੀ ਕਹਿੰਦੇ ਨੇ, ਟੁੱਕ ਦਮ ਕਰਾਰੀ ਜਾਓ ਕਰੋ, ਟੁੱਕ ਦਾ ਅਰਥ ਹੈ ਥੋੜੇ ਮਾਤਰ, ਤੁਸੀਂ ਦਮ ਦਾ ਅਰਥ ਹੈ ਆਪਣੇ ਸਵਾਸ ਨੂੰ ਰੋਕਣਾ ਕਰੋ, ਭਾਵ ਦਮਕਸ਼ੀ ਕਰੋ, ਆਪਣੇ ਸਵਾਸਾਂ ਨੂੰ ਰੋਕੋ ਤੇ ਮਨ ਨੂੰ ਕੰਟਰੋਲ ਕਰੋ। ਜਦੋਂ ਤੁਹਾਡਾ ਮਨ ਟਿਕ ਜਾਵੇਗਾ ਹਾਜ਼ਰ ਹਜ਼ੂਰ ਖੁਦਾਈ, ਫਿਰ ਉਹ ਖੁਦਾ ਤੁਹਾਨੂੰ ਐਨ ਹਾਜ਼ਰ ਨਾਜ਼ਰ ਅੱਖਾਂ ਦੇ ਸਾਹਮਣੇ ਨਜ਼ਰ ਆਉਣ ਲੱਗ ਪਵੇਗਾ, ਵੇਦਾਂ ਕਿਤਾਬਾਂ ਨੂੰ ਪੜ੍ਹ ਕੇ ਨਹੀਂ। ਭਗਤ ਕਬੀਰ ਜੀ ਕਹਿੰਦੇ ਨੇ, ਕੁਛ ਕਮਾਈ ਵੀ ਕਰੋ, ਸਵਾਸ ਸਵਾਸ ਸਿਮਰਨ ਕਰੋ, ਆਪਣੇ ਮਨ ਨੂੰ ਟਿਕਾਓ ਤੇ ਫਿਰ ਉਹ ਵਾਹਿਗੁਰੂ ਤੁਹਾਨੂੰ ਹਰ ਥਾਂ ਤੇ ਹਾਜ਼ਰ ਨਾਜ਼ਰ ਦਿਖਾਈ ਦੇਵੇਗਾ। ਤੇ ਕੁਛ ਨਵੇਂ ਵਿਦਵਾਨਾਂ ਨੇ ਇਹਦਾ ਅਰਥ ਟੁੱਕ ਦਮ ਕਰਾਰੀ, ਬੇ ਟੁੱਕ ਦਮ ਦਾ ਅਰਥ ਕੀਤਾ ਵੀ ਤੁਸੀਂ ਥੋੜੇ ਮਾਤਰ ਆਪਣੇ ਅੰਦਰ ਮਨ ਨੂੰ ਟਿਕਾਓ, ਉਹ ਇਕੱਲੇ ਮਨ ਦੀ ਗੱਲ ਕੀਤੀ ਹੈ। ਪਰ ਦਮ ਕਰਾਰੀ ਇਹ ਦਮਕਸ਼ੀ ਦਾ ਨਾਮ ਹੈ, ਜਿਵੇਂ ਯੋਗੀ ਲੋਕ ਪ੍ਰਾਣਾਯਾਮ ਕਰਦੇ ਸਨ ਵੀ ਤੁਸੀਂ ਆਪਣੇ ਸਵਾਸਾਂ ਨੂੰ ਰੋਕ ਕੇ ਤੇ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜੋ, ਇਹ ਟੁੱਕ ਦਮ ਕਰਾਰੀ ਦਾ ਅਰਥ ਹੈ। ਜਦੋਂ ਤੁਸੀਂ ਆਪਣੇ ਸਵਾਸਾਂ ਨੂੰ ਰੋਕ ਕੇ ਤੇ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਲਵੋਗੇ, ਹਾਜ਼ਰ ਹਜ਼ੂਰ ਖੁਦਾਏ, ਫਿਰ ਤੁਹਾਨੂੰ ਉਹ ਖੁਦਾ ਹਾਜ਼ਰ ਹਜ਼ੂਰ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ, ਤੁਹਾਨੂੰ ਉਸ ਪਰਮਾਤਮਾ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਸਕਦੇ ਹਨ।
ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਏ।
ਲੋ ਭਗਤ ਜੀ ਫਰਮਾਉਂਦੇ ਨੇ, ਐ ਬੰਦੇ ਤੂੰ ਹਰ ਰੋਜ ਆਪਣੇ ਦਿਲ ਦੀ ਖੋਜ ਕਰ, ਆਪਣੇ ਅੰਦਰਲੀ ਕਿਤਾਬ ਨੂੰ ਪੜ, ਮਨ ਮੰਦਰ ਮੇ ਗਾਫਲਾ ਝਾੜੂ ਰੋਜ ਲਗਾਇਆ ਕਰ, ਬਈ ਆਪਣੇ ਅੰਦਰ ਦੀ ਵੀ ਸਫਾਈ ਕਰ, ਅੰਦਰ ਦੀ ਵੀ ਖੋਜ ਕਰ, ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਤੂੰ ਦੁਬਾਰਾ ਮੁੜ ਕੇ ਪਰੇਸ਼ਾਨੀ ਵਿੱਚ ਨਹੀਂ ਪਵੇਗਾ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਏ।
ਸਾਹਿਬ ਭਗਤ ਕਬੀਰ ਜੀ ਫਰਮਾਉਂਦੇ ਨੇ, ਇਹ ਜੋ ਦੁਨੀਆ, ਇਹ ਜੋ ਦੁਨੀਆ ਹੈ, ਇਹ ਤੇ ਇੱਕ ਜਾਦੂਗਰ ਦਾ ਹੀ ਤਮਾਸ਼ਾ ਹੈ, ਇੱਕ ਜਾਦੂਗਰ ਦਾ ਖੇਲ ਹੈ, ਔਰ ਇਹ ਇੱਕ ਜਾਦੂਗਰ ਦਾ ਮਜ਼ਮਾ ਹੈ, ਦਸਤਗੀਰੀ ਨਾਹੀ, ਔਰ ਇਹਦੇ ਵਿੱਚ ਕੋਈ ਵੀ ਹੱਥ ਪਕੜਨ ਵਾਲਾ ਨਹੀਂ ਹੈ। ਇੱਕ ਦਿਨ ਬਸ ਜਦੋਂ ਆਦਮੀ ਅੱਖਾਂ ਮੀਟ ਜਾਂਦਾ ਹੈ, ਉਸ ਤੋਂ ਬਾਅਦ ਇਹ ਸਾਰਾ ਹੀ ਸੰਸਾਰ ਸੁਪਨਾ ਬਣ ਜਾਂਦਾ ਹੈ।
ਰਹਾਉ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਏ।
ਰਹਾਉ ਬਸਰਾਮ ਜੀ ਕੀ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਵੇਦ ਪਾਠੀ ਨੇ ਤੇ ਜਿਹੜੇ ਮੁਸਲਮਾਨਾਂ ਦੇ ਅੱਗੇ ਕੋਈ ਮੌਲਵੀ ਨੇ ਕਿਤਾਬਾਂ ਨੂੰ ਪੜ੍ਹਨ ਵਾਲੇ, ਇਹ ਕਾਜੀ ਤੇ ਮੁਲਾਣੇ ਤੇ ਪੰਡਤ ਲੋਕ, ਦਰੋਗ ਦਾ ਅਰਥ ਹੈ ਵੀ ਝੂਠ ਪੜ੍ਹ ਪੜ੍ਹ ਕੇ ਖੁਸ਼ ਹੋ ਰਹੇ ਨੇ, ਐਵੇਂ ਝੂਠ ਪੜ੍ਹ ਪੜ੍ਹ ਕੇ ਖੁਸ਼ ਹੋ ਰਹੇ ਨੇ, ਬੇਖਬਰ ਬਾਦ ਬਕਾਹੇ, ਇਹਨਾਂ ਨੂੰ ਖਬਰ ਤੇ ਹੈ ਨੀ ਰੱਬ ਦੀ, ਬੇਖਬਰੀ ਨੇ, ਪਰ ਬਾਦ ਬਕਾਹੇ ਐਵੇਂ ਵਾਧੂ ਝਗੜੇ ਕਰਦੇ ਨੇ, ਇੱਕ ਦੂਸਰੇ ਦੇ ਉੱਤੇ ਚਿੱਕੜ ਉਛਾਲਦੇ ਨੇ, ਇੱਕ ਦੂਸਰੇ ਦੇ ਧਰਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।
ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ।
ਲੋ ਭਗਤ ਜੀ ਫਰਮਾਉਂਦੇ ਨੇ, ਹੱਕ ਸੱਚ ਬਈ ਉਹ ਵਾਹਿਗੁਰੂ ਪਰਮੇਸ਼ਰ, ਹੱਕ ਦਾ ਅਰਥ ਬਈ ਉਹ ਹਮੇਸ਼ਾ ਰਹਿਣ ਵਾਲਾ ਹੈ ਤੇ ਉਹੀ ਸੱਚ ਹੈ। ਹੱਕ ਦਾ ਅਰਥ ਵੀ ਵੈਸੇ ਸੱਚ ਹੀ ਹੈ, ਫਾਰਸੀ ਵਿੱਚ ਹੱਕ ਸੱਚ ਨੂੰ ਕਹਿੰਦੇ ਨੇ। ਹੱਕ ਸੱਚ ਖਾਲਕ ਖਲਕ ਮਿਆਨੇ, ਸਤਿਗੁਰੂ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਖਲਕ ਜੋ ਖਲਕਤ ਹੈ, ਮਿਆਨੇ ਦਾ ਅਰਥ ਵਿੱਚ, ਇਸ ਖਲਕਤ ਦੇ ਵਿੱਚ ਭਾਵ ਇਸ ਸੰਸਾਰ ਦੇ ਵਿੱਚ, ਇਸ ਦੁਨੀਆਂ ਦੇ ਵਿੱਚ ਹੱਕ ਸੱਚ ਖਾਲਕ ਵੀ ਉਹ ਜਿਹੜਾ ਸੱਚਾ ਖਾਲ ਸੱਚਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ। ਖਾਲਕ ਕਹਿੰਦੇ ਨੇ ਖਲਕਤ ਦੇ ਮਾਲਕ ਨੂੰ, ਖਲਕ ਹੋ ਗਈ ਸ੍ਰਿਸ਼ਟੀ ਤੇ ਖਾਲਕ ਹੋ ਗਿਆ ਖਲਕਤ ਦਾ ਮਾਲਕ, ਜਿਹੜਾ ਉਹ ਖਾਲਕ ਖਲਕਤ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਉਹ ਇਸ ਖਲਕਤ ਦੇ ਵਿੱਚ ਹੀ ਵਸ ਰਿਹਾ ਹੈ, ਉਹ ਇਸ ਦੁਨੀਆਂ ਤੋਂ ਬਾਹਰ ਨਹੀਂ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇਹ ਵੀ ਬਚਨ ਆਖੇ ਨੇ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹ ਸੰਸਾਰ ਵਾਹਿਗੁਰੂ ਦੇ ਰਹਿਣ ਦੀ ਇਹ ਕੋਠੀ ਹੈ, ਇਹਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ। ਹੱਕ ਸੱਚ ਖਾਲ ਖਲਕ ਮਿਆਨੇ, ਜੋ ਖਾਲ ਖਲਕਤ ਦਾ ਮਾਲਕ ਸੱਚ ਤੇ ਹੱਕ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਹ ਇਸ ਖਲਕਤ ਦੇ ਵਿੱਚ ਹੀ ਵਸ ਰਿਹਾ ਹੈ, ਸਿਆਮ ਮੂਰਤ ਨਾਹੀਂ, ਪਰ ਉਹ ਸਿਆਮ ਮੂਰਤੀ ਵਾਲਾ ਕ੍ਰਿਸ਼ਨ ਨਹੀਂ ਹੈ। ਭਾਵ ਕਈ ਲੋਕ ਕ੍ਰਿਸ਼ਨ ਨੂੰ ਵੀ ਰੱਬ ਮੰਨੀ ਬੈਠੇ ਨੇ, ਪਰ ਭਗਤ ਕਬੀਰ ਜੀ ਕਹਿੰਦੇ ਨੇ ਉਹ ਕੋਈ ਸਿਆਮ ਮੂਰਤੀ ਵਾਲਾ ਨਹੀਂ ਹੈ।
ਅਸਮਾਨ ਮਿਆਨੇ ਲਹੰਗ ਦਰਿਆ, ਕੁਸਲ ਕਰਦਨ ਬੂਦ।
ਲੋ ਬਹੁਤੇ ਲੋਕ ਕੋਈ ਤੀਰਥਾਂ ਤੇ ਨਹਾਉਂਦੇ ਨੇ, ਮੁਸਲਮਾਨ ਕਾਬੇ ਵਿੱਚ ਜਾ ਕੇ ਹੱਜ ਕਰਦੇ ਨੇ, ਪਰ ਉਹਨਾਂ ਨੂੰ ਭਗਤ ਕਬੀਰ ਜੀ ਇੱਕ ਅੰਤਰਮ ਤੀਰਥ ਦੇ ਬਾਰੇ ਸੰਕੇਤ ਦਿੰਦੇ ਨੇ। ਅਸਮਾਨ ਮਿਆਨੇ ਲਹੰਗ ਦਰਿਆ, ਇੱਕ ਆਕਾਸ਼ ਦੇ ਵਿੱਚ, ਅਸਮਾਨ ਆਕਾਸ਼ ਨੂੰ ਕਹਿੰਦੇ ਨੇ, ਇੱਕ ਆਕਾਸ਼ ਦੇ ਵਿੱਚ ਲਹੰਗ ਦਰਿਆ, ਵੀ ਇੱਕ ਦਰਿਆ ਲੰਘ ਰਿਹਾ ਹੈ। ਇਹਦਾ ਮਤਲਬ ਕੀ ਹੈ ਵੀ ਸਾਡੇ ਅੰਤਰ ਆਤਮਾ, ਸਾਡੇ ਹਿਰਦੇ ਦੇ ਅਸਮਾਨ ਦੇ ਵਿੱਚ ਇੱਕ ਦਰਿਆ ਲੰਘ ਰਿਹਾ ਹੈ, ਭਾਵ ਉੱਥੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਤੀਰਥ ਹੈ। ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਧ ਨਾ ਪਾਇਆ, ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰਪ੍ਰਸਾਦ, ਵੀ ਸਾਡੇ ਹਿਰਦੇ ਦੇ ਆਕਾਸ਼ ਦੇ ਵਿੱਚ ਇੱਕੋ ਦਰਿਆ ਵਗ ਰਿਹਾ ਹੈ ਨਾਮ ਦਾ। ਗੁਸਲ ਕਰਦਨ ਬੂਤ, ਗੁਸਲ ਦਾ ਅਰਥ ਹੈ ਇਸ਼ਨਾਨ, ਜਿਵੇਂ ਆਪਾਂ ਇਸ਼ਨਾਨ ਕਰ ਨੂੰ ਆਪਾਂ ਇਸ਼ਨਾਨ ਕਰ ਪੰਜਾਬੀ ਵਿੱਚ ਕਹਿ ਦਿੰਦੇ ਨੇ ਤੇ ਮੁਸਲਮਾਨ ਉਸ ਨੂੰ ਗੁਸਲਖਾਨਾ ਕਹਿ ਦਿੰਦੇ ਹੈ ਤੇ ਅੰਗਰੇਜ਼ੀ ਵਾਲੇ ਵਾਸ਼ਰੂਮ ਕਹਿ ਦਿੰਦੇ ਨੇ, ਗੱਲ ਇੱਕੋ ਹੀ ਹੈ, ਗੁਸਲ ਕਰਦਨ ਬੂਤ। ਲੋ ਭਗਤ ਜੀ ਫਰਮਾਉਂਦੇ ਨੇ ਵੀ ਇੱਕ ਹਿਰਦੇ ਦੇ ਆਕਾਸ਼ ਦੇ ਵਿੱਚ ਨਾਮ ਅੰਮ੍ਰਿਤ ਦਾ ਇੱਕ ਦਰਿਆ ਸਮੁੰਦਰ ਵਗ ਰਿਹਾ ਹੈ, ਉਹਦੇ ਵਿੱਚ ਗੁਸਲ ਕਰਦਨ ਬੂਤ, ਉਹਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਸੀ, ਪਰ ਤੁਸਾਂ ਉਹਦੇ ਵਿੱਚ ਇਸ਼ਨਾਨ ਨਹੀਂ ਕੀਤਾ। ਭਾਵ ਬਾਹਰੋਂ ਤੇ ਤੀਰਥਾਂ ਤੇ ਨਹਾਉਂਦੇ ਰਹੇ, ਮੱਕੇ ਦਾ ਹੱਜ ਵੀ ਕਰਦੇ ਰਹੇ, ਪਰ ਜੋ ਅੰਦਰਲਾ ਦਰਿਆ ਹੈ, ਅੰਦਰਲਾ ਤੀਰਥ ਹੈ, ਨਾਮ ਦਾ ਤੀਰਥ ਹੈ ਅਥਵਾ ਆਤਮ ਗਿਆਨ ਦਾ ਤੀਰਥ ਹੈ, ਉਹਦੇ ਵਿੱਚ ਇਸ਼ਨਾਨ ਕਰਨਾ ਸੀ ਪਰ ਤੁਸਾਂ ਕਦੀ ਕੀਤਾ ਹੀ ਨਹੀਂ ਹੈ।
ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਾਂ ਮੌਜੂਦ।
ਲੋ ਭਗਤ ਜੀ ਫਰਮਾਉਂਦੇ ਨੇ ਕਰ ਫਕਰ ਦਾਇਮ ਲਾਏ ਚਸ਼ਮੇ। ਦਾਇਮ ਦਾ ਅਰਥ ਹੈ ਹਮੇਸ਼ਾ, ਬਈ ਕਰ ਫਕਰ ਜਿਹੜੇ ਫਕੀਰਾਂ ਵਾਲੇ ਗੁਣ ਨੇ। ਫਕੀਰਾਂ ਵਾਲੇ ਗੁਣ ਕੀ ਨੇ? ਬਈ ਫਾ ਦਾ ਅਰਥ ਹੈ ਬਈ ਸੰਸਾਰ ਨੂੰ ਫਨਾ ਸਮਝਣਾ, ਨਾਸ਼ਵੰਤ ਸਮਝਣਾ। ਕਾ ਦਾ ਅਰਥ ਹੈ ਬਈ ਕਨਾਇਤ, ਸੰਤੋਖ ਨੂੰ ਧਾਰਨ ਕਰਨਾ। ਤੇ ਰਾਰੇ ਦਾ ਅਰਥ ਹੈ ਉਸ ਵਾਹਿਗੁਰੂ ਪਰਮੇਸ਼ਰ ਨੂੰ ਰਮਿਆ ਹੋਇਆ ਵਿਆਪਕ ਸਮਝਣਾ। ਇਹ ਫਕਰ ਦੇ ਗੁਣ ਨੇ, ਇਹ ਉਸਦੀ ਧਾਰਨਾ ਹੈ। ਕਰ ਫਕਰ ਜਿਹੜੇ ਫਕਰ ਵਾਲੇ ਗੁਣ ਧਾਰਨ ਕਰਕੇ ਤੇ ਦਾਇਮ ਲਾਏ ਚਸ਼ਮੇ। ਦਾਇਮ ਦਾ ਅਰਥ ਹੈ ਹਮੇਸ਼ਾ ਲਈ ਸਾਨੂੰ ਐਸੇ ਚਸ਼ਮੇ ਲਾਉਣੇ ਚਾਹੀਦੇ ਨੇ, ਇਹੋ ਜਿਹੀ ਐਨਕ ਲਾਉਣੀ ਚਾਹੀਦੀ ਹੈ। ਜਹ ਤਾਂ ਮੌਜੂਦ, ਫਿਰ ਜਿੱਥੇ ਕਿੱਥੇ ਵਾਹਿਗੁਰੂ ਪਰਮੇਸ਼ਰ ਤੁਹਾਨੂੰ ਮੌਜੂਦ ਐਨ ਹਾਜ਼ਰ ਨਾਜ਼ਰ ਦਿਸ ਸਕਦਾ ਹੈ, ਭਾਵ ਤੁਸੀਂ ਫਕੀਰਾਂ ਵਾਲੀ ਜਿਹੜੀ ਰਹਿਣੀ ਹੈ, ਫਕੀਰਾਂ ਵਾਲੇ ਗੁਣ ਨੇ, ਉਹ ਐਸੇ ਚਸ਼ਮੇ ਲਾ ਲਓ ਮਨ ਬੁੱਧੀ ਨੇਤਰਾਂ ਦੇ ਅੰਦਰ, ਆਪਣੇ ਜੀਵਨ ਦੇ ਅੰਦਰ ਸਾਧੂ ਸੰਤਾਂ ਵਾਲੇ ਚੰਗੇ ਗੁਣਾਂ ਨੂੰ ਧਾਰਨ ਕਰਨਾ। ਇਹੀ ਮਨ ਨੂੰ ਵੈਰਾਗ ਤੇ ਵਿਵੇਕ ਦੇ ਚਸ਼ਮੇ ਲਾ ਲਓ, ਫਿਰ ਜਿੱਧਰ ਵੀ ਦੇਖੋਗੇ ਉਸੇ ਪਾਸੇ ਵਾਹਿਗੁਰੂ ਪਰਮੇਸ਼ਰ ਤੁਹਾਨੂੰ ਹਾਜ਼ਰ ਨਾਜ਼ਰ ਦਿਖਾਈ ਦੇਵੇਗਾ।
ਅੱਲਾਹ ਪਾਕੰ ਪਾਕ ਹੈ ਸਕਰੋ ਜੇ ਦੂਸਰ ਹੋਏ।
ਲੋ ਭਗਤ ਜੀ ਫਰਮਾਉਂਦੇ ਨੇ ਉਹ ਜਿਹੜਾ ਅੱਲਾਹ ਖੁਦਾ ਹੈ, ਪਾਕੰ ਪਾਕ ਹੈ, ਉਹ ਪਵਿੱਤਰ ਤੋਂ ਵੀ ਪਵਿੱਤਰ ਹੈ, ਕਿਉਂਕਿ ਦੁਨੀਆਂ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਪਵਿੱਤਰ ਨੇ ਨਾ, ਪਰ ਹਜ਼ੂਰ ਭਗਤ ਕਬੀਰ ਜੀ ਫਰਮਾਉਂਦੇ ਨੇ ਉਹ ਅੱਲਾਹ ਪਵਿੱਤਰ ਤੋਂ ਵੀ ਪਵਿੱਤਰ ਹੈ। ਸ਼ੱਕ ਕਰੋ ਜੇ ਦੂਸਰ ਹੋਏ, ਉਹਦੇ ਬਾਰੇ ਸ਼ੱਕ ਤਾਂ ਕੋਈ ਤਾਂ ਹੀ ਕਰੇ ਜੇ ਕੋਈ ਉਸ ਤੋਂ ਬਿਨਾਂ ਹੋਰ ਕੋਈ ਦੂਸਰਾ ਉਹਦੇ ਬਾਰੇ ਹੋਵੇ, ਭਾਵ ਸਾਨੂੰ ਤੇ ਉਸ ਪਰਮਾਤਮਾ ਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੈ। ਉਹ ਅੱਲਾਹ ਪਾਕ ਪਵਿੱਤਰ ਤੋਂ ਪਵਿੱਤਰ ਹੈ, ਤੇ ਸ਼ੱਕ ਤਾਂ ਉਹ ਕਰੇ ਜੇ ਕੋਈ ਉਸ ਤੋਂ ਬਿਨਾਂ ਦੂਸਰਾ ਹੋਵੇ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਕਬੀਰ ਕਰਮ ਕਰੀਮ ਕਾ, ਵੀ ਉਹ ਕਰੀਮ ਦਾ ਅਰਥ ਹੈ ਕਿਰਪਾਲੂ, ਉਸ ਕਿਰਪਾਲੂ ਦਾ ਹੀ। ਕਬੀਰ ਭਗਤ ਜੀ ਕਹਿੰਦੇ ਉਸ ਕਿਰਪਾਲੂ ਵਾਹਿਗੁਰੂ ਦਾ ਹੀ ਕਰਮ ਸਾਡੇ ਤੇ ਇਹ ਫਜ਼ਲ ਹੋ ਰਿਹਾ ਹੈ, ਉਸ ਦਿਆਲੂ ਕਿਰਪਾਲੂ ਵਾਹਿਗੁਰੂ ਦੀ ਬਖਸ਼ਿਸ਼ ਹੀ ਸਾਡੇ ਤੇ ਹੋ ਰਹੀ ਹੈ। ਉਹ ਕਰੈ ਜਾਣੈ ਸੋਏ, ਉਹੀ ਵਾਹਿਗੁਰੂ ਪਰਮੇਸ਼ਰ ਭਾਈ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ ਤੇ ਜਾਣੈ ਸੋਏ, ਬਈ ਉਹੀ ਉਹਦੀ ਖਬਰਸਾਰ ਨੂੰ ਜਾਣਦਾ ਹੈ। ਸਾਰੇ ਸੰਸਾਰ ਨੂੰ ਪੈਦਾ ਵੀ ਉਹੀ ਕਰਦਾ ਹੈ ਤੇ ਇਹਦੀ ਸਾਰ ਸੰਭਾਲ ਦੀ ਵਿਧੀ ਵੀ ਉਹੀ ਜਾਣਦਾ ਹੈ।
ਨਾਮਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ।
ਲੋ ਹੁਣ ਅੱਗੇ ਦੂਸਰਾ ਸ਼ਬਦ ਭਗਤ ਨਾਮਦੇਵ ਜੀ ਦਾ ਆ ਰਿਹਾ ਹੈ। ਪਹਿਲਾ ਸ਼ਬਦ ਭਗਤ ਕਬੀਰ ਜੀ ਦਾ ਸੀ। ਲੋ ਭਗਤ ਨਾਮਦੇਵ ਜੀ ਅੱਗੇ ਫਰਮਾਉਂਦੇ ਨੇ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਇਸ ਸ਼ਬਦ ਵਿੱਚ ਭਗਤ ਨਾਮਦੇਵ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਅਤੇ ਸਿਫਤਸਲਾ ਉਚਾਰਨ ਕੀਤੀ ਹੈ। ਮੈਂ ਅੰਧਲੇ ਕੀ ਟੇਕ, ਹੇ ਵਾਹਿਗੁਰੂ ਮੈਂ ਤੇ ਅੰਨਾ ਹਾਂ, ਪਰ ਮੇਰੇ ਅੰਨੇ ਦੀ ਟੇਕ ਪਾਵ ਡੰਗੋਰੀ ਤੇਰਾ ਨਾਮ ਹੈ, ਤੇਰਾ ਨਾਮ ਖੁੰਦਕਾਰਾ। ਹੇ ਵਾਹਿਗੁਰੂ ਤੇਰਾ ਨਾਮ ਹੀ ਮੇਰੇ ਅੰਨੇ ਦੀ ਡੰਗੋਰੀ ਹੈ। ਤੇ ਜਿਹੜਾ ਖੁੰਦਕਾਰਾ ਸ਼ਬਦ ਹੈ, ਇਹਦੇ ਬਾਰੇ ਜਿਹੜੇ ਮਹਾਂਪੁਰਖ ਅਰਥ ਕਰਦੇ ਸਨ ਵੀ ਖੁੰਦਕਾਰਾ ਜੋ ਸੱਤ ਵਲੈਤਾਂ ਦਾ ਬਾਦਸ਼ਾਹ ਹੋਵੇ ਉਹਨੂੰ ਖੁੰਦਕਾਰਾ ਆਖਦੇ ਨੇ, ਭਾਵ ਉਸ ਵਾਹਿਗੁਰੂ ਦੇ ਲਈ ਸਤਿਗੁਰੂ ਨੇ ਖੁੰਦਕਾਰਾ ਸ਼ਬਦ ਭਗਤ ਨਾਮਦੇਵ ਜੀ ਨੇ ਵਰਤਿਆ ਹੈ। ਹੇ ਵਾਹਿਗੁਰੂ ਤੂੰ ਸੱਤ ਵਲੈਤਾਂ ਦਾ ਬਾਦਸ਼ਾਹ ਹੈ, ਭਾਵ ਤੂੰ ਸ਼ਹਿਨਸ਼ਾਹ ਹੈ, ਮੈਨੂੰ ਤੇਰੇ ਨਾਮ ਦੀ ਹੀ ਟੇਕ ਹੈ। ਦੂਸਰਾ ਖੁੰਦਕਾਰਾ ਦਾ ਅਰਥ ਕੁਛ ਪ੍ਰਾਚੀਨ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਖੁੰਦਕਾਰਾ ਧੋਬੀ ਦੇ ਪਟੜੇ ਦੇ ਕਿੱਲੇ ਨੂੰ ਆਖਦੇ ਨੇ, ਜਿੱਥੇ ਧੋਬੀ ਕੱਪੜੇ ਧੋਂਦਾ ਹੈ ਕਿਸੇ ਦਰਿਆ ਦੇ ਕੰਢੇ ਤੇ, ਔਰ ਉੱਥੇ ਮੂਹਰੇ ਇੱਕ ਕਿੱਲਾ ਗੱਡ ਦਿੰਦਾ ਸੀ, ਔਰ ਉਸ ਫੱਟੇ ਦੇ ਉੱਤੇ ਫਿਰ ਉਹ ਕੱਪੜੇ ਧੋਂਦਾ ਸੀ, ਔਰ ਉਹ ਜਿਹੜਾ ਕਿੱਲਾ ਗੱਡਿਆ ਹੁੰਦਾ ਸੀ ਉਸ ਫੱਟੇ ਨੂੰ ਹਿੱਲਣ ਨਹੀਂ ਸੀ ਦਿੰਦਾ, ਉਸ ਨੂੰ ਇੱਕ ਥਾਂ ਤੇ ਅਟਕਾਈ ਰੱਖਦਾ ਸੀ। ਤੇਰਾ ਨਾਮ ਖੁੰਦਕਾਰਾ, ਇਸ ਲਈ ਉਹ ਧੋਬੀ ਦੇ ਪਟੜੇ ਦੇ ਕਿੱਲੇ ਨੂੰ ਵੀ ਖੁੰਦਕਾਰਾ ਆਖਿਆ ਜਾਂਦਾ ਹੈ, ਵੀ ਹੇ ਵਾਹਿਗੁਰੂ ਤੇਰਾ ਨਾਮ ਹੀ ਜਿਵੇਂ ਧੋਬੀ ਦੇ ਪਟੜੇ ਦੇ ਕਿੱਲੇ ਨੂੰ ਧੋਬੀ ਦੇ ਪਟੜੇ ਨੂੰ ਕਿੱਲੇ ਦਾ ਸਹਾਰਾ ਹੁੰਦਾ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਮੈਨੂੰ ਤੇਰੇ ਨਾਮ ਦਾ ਹੀ ਸਹਾਰਾ ਹੈ। ਇਹ ਵੀ ਅਰਥ ਕੀਤਾ ਹੈ, ਕੁਛ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਖੁੰਦਕਾਰਾ ਦਾ ਅਰਥ ਵੀ ਖੁਦਾਵੰਦ ਕਰੀਮ, ਵੀ ਸਿੱਧੇ ਪਰਮੇਸ਼ਰ ਦਾ ਨਾਮ ਹੀ ਹੈ, ਖੁੰਦਕਾਰਾ ਵੀ ਖੁਦਾਵੰਦ ਕਰੀਮ, ਉਸ ਵਾਹਿਗੁਰੂ ਲਈ ਸ਼ਬਦ ਵਰਤਿਆ ਹੈ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਹੈ ਵਾਹਿਗੁਰੂ ਤੂੰ ਖੁਦਾਵੰਦ ਕਰੀਮ ਹੈ। ਮੈਂ ਅੰਨਾ ਹਾਂ, ਮੇਰੇ ਅੰਨੇ ਦੀ ਟੇਕ ਤੇਰਾ ਨਾਮ ਹੈ।
ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ।
ਹੇ ਵਾਹਿਗੁਰੂ ਮੈਂ ਤੇ ਗਰੀਬ ਹਾਂ, ਮੈਂ ਤੇ ਮਸਕੀਨ ਆਜਿਜ ਤੇ ਨਿਮਾਣਾ ਵੀ ਹਾਂ, ਤੇਰਾ ਨਾਮ ਹੈ ਅਧਾਰਾ, ਤੇਰਾ ਨਾਮ ਹੀ ਮੇਰੇ ਜੀਵਨ ਦਾ ਆਸਰਾ ਹੈ।
ਰਹਾਉ ਕਰੀਮਾ ਰਹੀਮਾ ਅੱਲਾ ਤੂੰ ਗਨੀ।
ਰਹਾਉ ਵਿਸਰਾਮ ਦੇ ਕੇ ਭਗਤ ਨਾਮਦੇਵ ਜੀ ਅੱਗੇ ਫਰਮਾਉਂਦੇ ਨੇ, ਵਾਹਿਗੁਰੂ ਦੀ ਸਿਫਤ ਸਲਾਹੀ ਹੈ, ਹੇ ਵਾਹਿਗੁਰੂ ਕਰੀਮਾ ਤੂੰ ਕਿਰਪਾ ਕਰਨ ਵਾਲਾ ਹੈ, ਕਿਰਪਾਲੂ ਹੈ, ਰਹੀਮਾ ਰਹਿਮ ਦਿਲ ਹੈ, ਅੱਲਾਹ ਹੇ ਅੱਲਾਹ ਤੂੰ ਗਨੀ ਦਾ ਅਰਥ ਧਨੀ ਹੈ, ਗਨੀ ਅਰਬੀ ਦੇ ਵਿੱਚ ਅਮੀਰ ਨੂੰ ਕਹਿੰਦੇ ਨੇ। ਹੇ ਵਾਹਿਗੁਰੂ ਤੂੰ ਕਿਰਪਾਲੂ ਵੀ ਹੈ, ਰਹਿਮ ਦਿਲ ਵੀ ਹੈ, ਤੇ ਤੂੰ ਗਨੀ ਅਮੀਰ ਵੀ ਹੈ।
ਹਾਜਰਾ ਹਜੂਰ ਦਰ ਪੇਸ ਤੂੰ ਮਨੀ।
ਹੇ ਵਾਹਿਗੁਰੂ ਮਨੀ ਦਾ ਅਰਥ ਵੀ ਮੈਂ, ਹਾਜਰਾ ਹਜੂਰ ਦਰ ਪੇਸ਼ ਤੂੰ ਮਨੀ। ਹੇ ਵਾਹਿਗੁਰੂ ਤੂੰ ਮੇਰੇ ਪੇਸ਼ ਦਾ ਅਰਥ ਹੈ, ਮਨੀ ਦਾ ਅਰਥ ਵੀ ਮੇਰੇ, ਤੂੰ ਮੇਰੇ ਪੇਸ਼ ਦਾ ਅਰਥ ਸਾਹਮਣੇ ਵੀ ਤੇ ਦਰ ਮੇਰੇ ਅੰਦਰ ਵੀ ਵਸ ਰਿਹਾ ਹੈ। ਹਾਜਰਾ ਹਜੂਰ ਦਰ ਪੇਸ਼ ਤੂੰ ਮਨੀ। ਹੇ ਵਾਹਿਗੁਰੂ ਤੂੰ ਮੇਰੇ ਸਾਹਮਣੇ ਵੀ ਤੇ ਮੇਰੇ ਅੰਦਰ ਵੀ ਵਸ ਰਿਹਾ ਹੈ, ਤੇ ਤੂੰ ਹੀ ਮੈਨੂੰ ਹਾਜਰਾ ਹਜੂਰ ਐਨ ਅੱਖਾਂ ਦੇ ਸਾਹਮਣੇ ਪ੍ਰਤੱਖ ਦਿਖਾਈ ਦੇ ਰਿਹਾ ਹੈ।
ਦਰਿਆਓ ਤੂੰ ਦਹਿੰਦ ਤੂੰ ਵਿਸਿਆਰ ਤੂੰ ਧਨੀ।
ਲੋ ਭਗਤ ਜੀ ਫਰਮਾਉਂਦੇ ਨੇ, ਦਰਿਆਓ ਤੂੰ ਦਹਿੰਦ ਤੂੰ, ਦਹਿੰਦ ਨੀ ਦਹਿੰਦ, ਹਾਹੇ ਨੂੰ ਸਿਹਾਰੀ ਬੋਲਦੀ ਦਹਿੰਦ ਟਿੱਪੀ ਕੱਲੀ ਹੈ, ਦਰਿਆਓ ਤੂੰ ਦਹਿੰਦ ਤੂੰ। ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਤੂੰ ਦਰਿਆਓ, ਤੂੰ ਦਿਲ ਦਰਿਆ ਹੈ, ਤੇ ਤੂੰ ਹੀ ਦਹਿੰਦ, ਦਾਤਾ ਬਖਸ਼ਣ ਵਾਲਾ ਦਾਤਾ ਵੀ ਹੈ, ਕਿ ਰੋਜੀ ਦੇਹੰਦ ਹੈ, ਕਿ ਰਾਜ ਕਰਹਿੰਦ ਹੈ। ਕਲਗੀਧਰ ਪਾਤਸ਼ਾਹ ਨੇ ਜਪਸਾ ਬਾਣੀ ਵਿੱਚ ਵੀ ਇਹ ਦੇਹੰਦ ਸ਼ਬਦ ਵਰਤਿਆ ਹੈ। ਹੇ ਵਾਹਿਗੁਰੂ ਤੂੰ ਦਿਲ ਦਰਿਆ ਹੈ, ਤੇ ਸਭ ਨੂੰ ਰੋਜੀ ਦੇਣ ਵਾਲਾ ਹੈ, ਬਿਸਿਆਰ ਤੂੰ ਤਨੀ। ਹੇ ਵਾਹਿਗੁਰੂ ਬਿਸਿਆਰ ਸਭ ਤੋਂ ਵੱਡਾ ਤਨੀ ਮਾਲਕ ਵੀ ਤੂੰ ਹੀ ਹੈ।
ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ।
ਹੇ ਵਾਹਿਗੁਰੂ ਤੂੰ ਇੱਕੋ ਹੀ ਦਾਤਾ ਹੈ, ਜੋ ਸਭ ਨੂੰ ਚੀਜ਼ਾਂ ਦੇਣਾ ਹੈ, ਸਭ ਨੂੰ ਦਾਤਾਂ ਵੰਡਦਾ ਹੈ, ਤੇ ਫਿਰ ਇੱਕੋ ਹੀ ਤੂੰ ਲੈਣ ਵਾਲਾ ਵੀ ਹੈ, ਕਿਉਂਕਿ ਜਿਹੜਾ ਦਾਤਾ ਦਿੰਦਾ ਹੈ ਉਹ ਲੈ ਵੀ ਸਕਦਾ। ਦੇਹ ਲੇਹ ਏਕ ਤੂੰ, ਹੇ ਵਾਹਿਗੁਰੂ ਤੂੰ ਹੀ ਸਾਰੀਆਂ ਦਾਤਾਂ ਦੇਣਾ ਹੈ, ਤੇ ਤੂੰ ਹੀ ਲੈਣਾ ਹੈ, ਦਿਗਰ ਕੋ ਨਹੀਂ, ਹੋਰ ਕੋਈ ਦੂਸਰਾ ਸਾਨੂੰ ਤੇ ਨਜ਼ਰ ਆਉਂਦਾ ਹੀ ਨਹੀਂ ਹੈ।
ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ।
ਹੇ ਵਾਹਿਗੁਰੂ ਤੂੰ ਦਾਨਾ ਦਾ ਅਰਥ ਬਹੁਤ, ਦਾਨਾ ਸਿਆਣਾ ਹੈ, ਤੇ ਬੀਨਾ ਦਾ ਅਰਥ ਬਹੁਤ ਸੂਖਮ ਦ੍ਰਿਸ਼ਟੀ ਵਾਲਾ ਹੈ। ਤੂੰ ਦਾਨਾ ਦਾ ਅਰਥ ਸਿਆਣਾ ਵੀ ਹੈ, ਤੇ ਬੀਨਾ ਦਾ ਅਰਥ ਹਰ ਕੰਮ ਨੂੰ ਦੇਖਣ ਵਾਲਾ ਵੀ ਹੈ। ਬੀਨਾ ਕਹਿੰਦੇ ਨੇ ਦੇਖਣਾ, ਤੇ ਦਾਨਾ ਕਹਿੰਦੇ ਨੇ ਜਾਣਨਾ। ਹੇ ਵਾਹਿਗੁਰੂ ਤੂੰ ਹੀ ਦਿਲਾਂ ਦੀਆਂ ਜਾਣਦਾ ਹੈ, ਤੇ ਤੂੰ ਹੀ ਜੀਵ ਦੇ ਹਰ ਕਰਮ ਨੂੰ ਵੇਖਦਾ ਹੈ। ਮੈਂ ਵਿਚਾਰ ਕਿਆ ਕਰੀ, ਮੈਂ ਤੇਰੀ ਵਿਚਾਰ ਕੀ ਕਰ ਸਕਦਾ ਹਾਂ, ਭਾਵ ਮੇਰੀ ਵਿਚਾਰ ਤੋਂ ਮੇਰੀ ਸਮਝ ਤੋਂ ਤੂੰ ਪਰੇ ਹੈ।
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ।
ਸੋ ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਨਾਮੇ ਚੇ ਸੁਆਮੀ, ਤੁਸੀਂ ਮਹਾਰਾਜ ਨਾਮ ਦੇਵ ਦੇ, ਚੇ ਦਾ ਅਰਥ ਦੇ, ਤੁਸੀਂ ਨਾਮ ਦੇਵ ਦੇ ਸੁਆਮੀ ਮਾਲਕ ਹੋ, ਤੇ ਬਖਸੰਦ ਤੂੰ ਹਰੀ। ਹੇ ਹਰੀ ਵਾਹਿਗੁਰੂ ਜੀ ਤੁਸੀਂ ਸਾਰੇ ਗੁਨਾਹਾਂ ਨੂੰ ਤੇ ਸਾਰੇ ਪਾਪਾਂ ਨੂੰ ਬਖਸ਼ਣ ਵਾਲੇ ਹੋ, ਤੇ ਤੁਸੀਂ ਨਾਮਦੇਵ ਦੇ ਮਾਲਕ ਹੋ, ਤੇ ਕਿਰਪਾ ਕਰੋ ਸਾਡੇ ਸਾਰੇ ਗੁਨਾਹਾਂ ਨੂੰ ਸਾਰੇ ਪਾਪਾਂ ਨੂੰ ਨਾਸ ਕਰ ਦਿਓ।
ਹਲੇ ਯਾਰਾਂ ਹਲੇ ਯਾਰਾਂ ਖੁਸ਼ ਖਬਰੀ।
ਲਓ ਹੁਣ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ, ਇਹ ਤਲੰਗ ਰਾਗ ਦਾ ਆਖਰੀ ਸ਼ਬਦ ਹੈ। ਇਹਦੀ ਉਥਾਨਕਾ ਟਕਸਾਲ ਦੇ ਵਿੱਚ ਤੇ ਪ੍ਰਾਚੀਨ ਵਿਦਵਾਨ ਵੀ ਇਹ ਸਰਵਣ ਕਰਾਉਂਦੇ ਸਨ। ਇੱਕ ਵਾਰੀ ਭਗਤ ਨਾਮਦੇਵ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਚਲੋ ਦੁਆਰਕਾ ਦੀ ਯਾਤਰਾ ਕਰਿਆਈਏ। ਜਦੋਂ ਦੁਆਰਕਾ ਦੇ ਵਿੱਚ ਗਏ ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਇੱਕ ਮੁਗਲ ਦਾ ਰੂਪ ਧਾਰਨ ਕਰਕੇ ਭਗਤ ਨਾਮਦੇਵ ਜੀ ਨੂੰ ਦਰਸ਼ਨ ਦਿੱਤੇ। ਭਗਤ ਨਾਮਦੇਵ ਜੀ ਦੇ ਉੱਪਰ ਐਸੀ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਸੀ, ਕਿਸੇ ਵੀ ਰੂਪ ਦੇ ਵਿੱਚ ਜੇ ਭਗਵਾਨ ਉਹਨਾਂ ਦੇ ਕੋਲ ਆਉਂਦਾ ਉਹ ਉਸ ਨੂੰ ਪਛਾਣ ਹੀ ਲੈਂਦੇ ਸਨ। ਇਸੇ ਲਈ ਮਹਾਂਪੁਰਖ ਵੀ ਦੱਸਦੇ ਸਨ ਵੀ 72 ਵਾਰ ਉਸ ਵਾਹਿਗੁਰੂ ਪਰਮੇਸ਼ਰ ਨੇ ਕਈ ਰੂਪ ਧਾਰਨ ਕਰਕੇ ਭਗਤ ਨਾਮਦੇਵ ਜੀ ਦਾ ਪ੍ਰਤਿਆਵਾ ਲਿਆ ਹੈ, ਪਰ ਭਗਤ ਨਾਮਦੇਵ ਜੀ ਨੂੰ ਉਸ ਵੇਲੇ ਕੋਈ ਭੁਲੇਖਾ ਨਹੀਂ ਪੈ ਸਕਿਆ ਤੇ ਉਹਨੇ ਵਾਹਿਗੁਰੂ ਦੀ ਪਛਾਣ ਕਰ ਹੀ ਲਈ ਸੀ। ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆ ਕੇ ਕਿਸੇ ਨੂੰ ਦਿਖਾਈ ਦੇ ਸਕਦਾ ਹੈ। ਸੋ ਦੱਸਦੇ ਨੇ ਭਗਤ ਨਾਮਦੇਵ ਜੀ ਦੇ ਮਨ ਦੇ ਵਿੱਚ ਇੱਕ ਦਿਨ ਫੁਰਨਾ ਹੋਇਆ, ਕਿਉਂਕਿ ਉਹ ਕੱਪੜੇ ਧੋਂਦੇ ਸਨ, ਜਾਤ ਦੇ ਛਿੰਬੇ ਸਨ। ਉਹ ਕਹਿੰਦੇ ਨੇ ਹੁਣ ਅਸੀਂ ਬੁੱਢੇ ਹੋ ਗਏ ਹਾਂ, ਬਈ ਕੱਪੜਿਆਂ ਦੀ ਪੰਡ ਸਿਰ ਉੱਤੇ ਚੱਕ ਕੇ ਲਿਜਾਣੀ ਪੈਂਦੀ ਹੈ ਤੇ ਬੜੀ ਖੇਚਲ ਹੁੰਦੀ ਹੈ, ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਤੇ ਜੇ ਵਾਹਿਗੁਰੂ ਪਰਮੇਸ਼ਰ ਸਾਨੂੰ ਘੋੜੀ ਦੇ ਦੇਵੇ ਤੇ ਅਸੀਂ ਘੋੜੀ ਤੇ ਚੜ੍ਹ ਕੇ ਤੇ ਨਾਲ ਉਹ ਧੋਣ ਵਾਲੇ ਕੱਪੜਿਆਂ ਦੀ ਪੰਡ ਰੱਖ ਕੇ ਤੇ ਅਸੀਂ ਬੜੀ ਆਸਾਨੀ ਦੇ ਨਾਲ ਕੱਪੜੇ ਧੋਣ ਜਾ ਸਕਦੇ ਹਾਂ। ਮਨ ਹੀ ਮਨ ਦੇ ਵਿੱਚ ਇਸ ਤਰ੍ਹਾਂ ਦੀਆਂ ਸੋਚਾਂ ਸੋਚ ਰਹੇ ਸਨ ਤੇ ਵਾਹਿਗੁਰੂ ਪਰਮੇਸ਼ਰ ਨੇ ਸੋਚਿਆ ਵੀ ਭਗਤ ਦੇ ਮਨ ਦੇ ਵਿੱਚ ਇਹ ਜਿਹੜਾ ਫੁਰਨਾ ਹੋਇਆ ਹੈ ਇਹਨੂੰ ਦੂਰ ਕਰਨਾ ਚਾਹੀਦਾ। ਉਸ ਵੇਲੇ ਮੁਗਲ ਦਾ ਰੂਪ ਧਾਰਨ ਕਰਕੇ ਘੋੜੀ ਤੇ ਸਵਾਰ ਹੋ ਕੇ ਤੇ ਭਗਤ ਨਾਮਦੇਵ ਜੀ ਜਿੱਥੇ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰ ਰਹੇ ਸਨ ਉੱਥੇ ਆ ਗਏ ਤੇ ਉੱਚੀ ਆਵਾਜ਼ ਦੇ ਵਿੱਚ ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਬੁਲਾਇਆ, ਹੱਲੇ ਯਾਰਾਂ ਖੁਸ਼ਖਬਰੀ ਕਹਿਣ ਲੱਗੇ। ਪੰਜਾਬੀ ਵਿੱਚ ਕਹਿੰਦੇ ਹੱਲੇ ਯਾਰਾਂ, ਵੀ ਹਿੱਲ ਕੇ ਭੱਜ ਕੇ ਆ ਯਾਰਾ, ਉਹ ਦੋਸਤਾ ਭੱਜ ਕੇ ਆਈ। ਖੁਸ਼ਖਬਰੀ, ਇੱਕ ਤੈਨੂੰ ਖੁਸ਼ਖਬਰੀ ਦੱਸਦੀ ਹਾਂ, ਖੁਸ਼ੀ ਦਾ ਸਮਾਚਾਰ ਦੱਸਦੀ ਹਾਂ। ਹੱਲੇ ਦਾ ਅਰਥ ਵੀ ਹਿੱਲ ਕੇ ਆਉਣਾ, ਹੱਲਾ ਕਰਕੇ ਆਉਣਾ, ਤੇ ਪੰਜਾਬੀ ਵਿੱਚ ਆਪਾਂ ਆਮ ਹੀ ਕਹਿੰਦੇ ਹਾਂ ਭੱਜ ਕੇ ਆ, ਛੇਤੀ ਆ, ਤੈਨੂੰ ਇੱਕ ਗੱਲ ਦੱਸੀਏ, ਇੱਕ ਖੁਸ਼ਖਬਰੀ ਦੱਸੀਏ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਨੇ ਇਹ ਹੱਲੇ ਯਾਰਾਂ ਕਹਿ ਕੇ ਉਸ ਖੁਸ਼ਖਬਰੀ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਪਰਮੇਸ਼ਰ ਨੂੰ ਸੰਬੋਧਨ ਕੀਤਾ ਹੈ, ਹੱਲੇ ਯਾਰਾਂ ਖੁਸ਼ਖਬਰੀ। ਤੇ ਕੁਛ ਨਵੇਂ ਵਿਦਵਾਨਾਂ ਨੇ ਹੱਲੇ ਦਾ ਅਰਥ ਵੀ ਹੇ ਯਾਰਾ, ਹੇ ਦੋਸਤਾ ਇਹ ਅਰਥ ਵੀ ਕੀਤਾ, ਪਰ ਹੱਲੇ ਦਾ ਅਰਥ ਵੀ ਹੇ ਸੰਬੋਧਨ ਦੇ ਵਿੱਚ ਕਿਧਰੇ ਹੋਰ ਗੁਰਬਾਣੀ ਵਿੱਚ ਆਇਆ ਨਹੀਂ ਜਾਪਦਾ। ਇਸੇ ਲਈ ਹੱਲੇ ਦਾ ਅਰਥ ਵੀ ਹਿੱਲ ਕੇ ਆ, ਹੱਲਾ ਕਰਕੇ ਆ, ਭੱਜ ਕੇ ਆ, ਇਹ ਗੱਲ ਵਧੇਰੇ ਟੁੱਕਦੀ ਹੈ। ਹੱਲੇ ਯਾਰਾਂ ਖੁਸ਼ਖਬਰੀ। ਭਗਤ ਨਾਮਦੇਵ ਜੀ ਨੂੰ ਮੁਗਲ ਰੂਪ ਦੇ ਵਿੱਚ ਭਗਵਾਨ ਕਹਿੰਦਾ ਹੈ ਵੀ ਉਹ ਮੁਸਲਮਾਨ ਯਾਰ ਕਹਿੰਦੇ ਨੇ ਨਾ, ਆਪਾਂ ਮਿੱਤਰ ਕਹਿ ਦਿੰਦੇ ਹਾਂ, ਉਹ ਯਾਰ ਕਹਿੰਦੇ ਨੇ, ਵੀ ਉਹ ਯਾਰ ਦੋਸਤਾ ਭੱਜ ਕੇ ਆ, ਹੱਲਾ ਕਰਕੇ ਆ, ਤੈਨੂੰ ਖੁਸ਼ਖਬਰੀ ਦਾ ਸਮਾਚਾਰ ਸੁਣਾਉਣੇ ਹਾਂ। ਜਦੋਂ ਭਗਤ ਨਾਮਦੇਵ ਜੀ ਉਸਦੇ ਕੋਲ ਆਏ ਤਾਂ ਉਸ ਵੇਲੇ ਉਸ ਮੁਗਲ ਨੇ ਆਖਿਆ ਵੀ ਕਹਿਣ ਲੱਗਾ ਵੀ ਆਹ ਜਿਹੜੀ ਮੇਰੀ ਘੋੜੀ ਹੈ ਇਹਨੇ ਇੱਕ ਬਛੇਰੀ ਦਿੱਤੀ ਹੈ, ਤੇ ਤੂੰ ਇਸ ਘੋੜੀ ਦੇ ਬਛੇਰੇ ਨੂੰ ਚੁੱਕ ਕੇ ਤੂੰ ਜਿੱਥੇ ਮੈਂ ਜਾਣਾ ਹਾਂ ਮੇਰੇ ਘਰ ਮੇਰੇ ਪਿੰਡ ਪਹੁੰਚਾ ਕੇ ਆ। ਤੇ ਜਦੋਂ ਭਗਤ ਨਾਮਦੇਵ ਜੀ ਨੇ ਇਹ ਗੱਲ ਸੁਣੀ ਤੇ ਬੜੇ ਹੈਰਾਨ ਹੋਏ, ਕਹਿਣ ਲੱਗੇ ਤੂੰ ਵੀ ਕਮਾਲ ਕਰ ਦਿੱਤੀ, ਅਸੀਂ ਤਾਂ ਚੜ੍ਹਨ ਵਾਸਤੇ ਘੋੜੀ ਮੰਗੀ ਸੀ ਪਰ ਤੂੰ ਤੇ ਚੁੱਕਣ ਵਾਸਤੇ ਦੇ ਦਿੱਤੀ, ਹੁਣ ਬਛੇਰੀ ਨੂੰ ਚੁੱਕ ਕੇ ਕੌਣ ਲੈ ਕੇ ਜਾਵੇ। ਤੇ ਭਗਤ ਨਾਮਦੇਵ ਜੀ ਨੇ ਉਸ ਵੇਲੇ ਉਸ ਮੁਗਲ ਰੂਪ ਦੇ ਵਿੱਚ ਭਗਵਾਨ ਦੀ ਪਰਖ ਕਰ ਲਈ ਸੀ। ਇਸੇ ਲਈ ਜਦੋਂ ਮੁਗਲ ਨੇ ਆਖਿਆ ਨਾ ਹੱਲੇ ਯਾਰਾਂ ਖੁਸ਼ਖਬਰੀ, ਵੀ ਉਹ ਯਾਰਾ ਭੱਜ ਕੇ ਆ, ਹੱਲਾ ਕਰਕੇ ਆ, ਤੈਨੂੰ ਖੁਸ਼ਖਬਰੀ ਦਾ ਸਮਾਚਾਰ ਦੱਸਦੀ ਆ, ਫਿਰ ਉਹ ਸਮਾਚਾਰ ਕੀ ਸੀ? ਉਹ ਮੁਗਲ ਭਗਵਾਨ ਕਹਿਣ ਲੱਗਾ ਵੀ ਆ ਵੇਖ ਮੇਰੀ ਘੋੜੀ ਨੇ ਇਹ ਬਛੇਰੀ ਦਿੱਤੀ ਹੈ, ਤੂੰ ਇਹਨੂੰ ਚੁੱਕ ਤੇ ਮੇਰੇ ਘਰ ਛੱਡ ਕੇ ਆ। ਜਦੋਂ ਇੰਨੀ ਗੱਲ ਆਖੀ ਤਾਂ ਉਸ ਵੇਲੇ ਅਗਲੀ ਪੰਕਤੀ ਭਗਤ ਜੀ ਨੇ ਉਚਾਰਨ ਕੀਤੀ,
ਬਲ ਬਲ ਜਾਓ ਹੋ ਬਲ ਬਲ ਜਾਓ, ਨਿੱਕੀ ਤੇਰੀ ਬਿਗਾਰੀ ਹਾਲੇ ਤੇਰਾ ਨਾਓ।
ਭਗਤ ਨਾਮਦੇਵ ਜੀ ਕਹਿਣ ਲੱਗੇ ਹੇ ਵਾਹਿਗੁਰੂ, ਮੈਂ ਤੇਥੋਂ ਬਲਿਹਾਰ ਜਾਣਾ ਹਾਂ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਰੋਮ ਰੋਮ ਕਰਕੇ, ਕਿਉਂਕਿ ਬਲ ਬਲ ਚਾਰ ਵਾਰੀ ਸ਼ਬਦ ਆ ਗਿਆ ਬਈ ਮੈਂ ਬਈ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਰੋਮ ਰੋਮ ਕਰਕੇ ਮੈਂ ਤੇਥੋਂ ਬਲਿਹਾਰ ਜਾਣਾ ਹਾਂ, ਨਿੱਕੀ ਤੇਰੀ ਬਿਗਾਰੀ, ਆਹ ਤੇਰੀ ਬਿਗਾਰ ਬੜੀ ਚੰਗੀ ਹੈ, ਮੈਂ ਤੇ ਘੋੜੀ ਚੜ੍ਹਨ ਵਾਸਤੇ ਮੰਗੇ ਸੀ, ਤੂੰ ਮੈਨੂੰ ਚੁੱਕਣ ਲਈ ਬਛੇਰੀ ਦੇ ਦਿੱਤੀ ਹੈ, ਆਲੇ ਤੇਰਾ ਨਾਓ, ਤੇਰਾ ਨਾਮ ਆਲੇ ਦਾ ਅਰਥ ਬੜਾ ਸੁੰਦਰ ਹੈ। ਤੇਰਾ ਨਾਮ ਜਾਂ ਕੁਛ ਪ੍ਰਾਚੀਨ ਵਿਦਵਾਨਾਂ ਨੇ ਆਲੇ ਦਾ ਅਰਥ ਵੀ ਆਲਾ ਬੇਗ, ਉਸ ਮੁਗਲ ਦਾ ਨਾਮ ਸੀ, ਉਹਨੇ ਪੁੱਛਿਆ ਤੇਰਾ ਨਾਮ ਕੀ, ਕਹਿੰਦਾ ਮੇਰਾ ਨਾਮ ਆਲਾ ਬੇਗ ਹੈ। ਪਰ ਭਗਤ ਨਾਮਦੇਵ ਜੀ ਕਹਿਣ ਲੱਗੇ, ਨਹੀਂ, ਤੂੰ ਆਪਣਾ ਰੂਪ ਵਟਾ ਕੇ ਤੇ ਆਪਣਾ ਨਾਮ ਹੋਰ ਨਕਲੀ ਰਖਵਾ ਕੇ ਤੂੰ ਮੇਰੀ ਪਰਖ ਕਰਨ ਵਾਸਤੇ ਆਇਆ, ਪਰ ਮੈਂ ਤੇਰੀ ਪਛਾਣ ਕਰ ਲਈ ਹੈ, ਮੈਨੂੰ ਤੇਰੀ ਇਹ ਬਿਗਾੜ ਵੀ ਚੰਗੀ ਲੱਗਦੀ ਹੈ। ਇਹ ਤੇ ਹੈ ਪਹਿਲਾ ਅਰਥ। ਦੂਸਰਾ, ਕੁਛ ਵਿਦਵਾਨਾਂ ਨੇ ਇਹ ਵੀ ਗੱਲ ਆਖੀ ਹੈ, ਉਹ ਕਹਿੰਦੇ ਨੇ ਵੀ ਭਗਤ ਨਾਮਦੇਵ ਜੀ ਨੇ ਜਿਹੜੀ ਇਹ ਗੱਲ ਸਾਖੀ ਹੈ ਵੀ ਇਹਦਾ ਕੋਈ ਬਹੁਤਾ ਸ਼ਬਦ ਨਾਲ ਸੰਬੰਧ ਨਹੀਂ, ਪਰ ਜਦੋਂ ਆਪਾਂ ਇਹ ਸ਼ਬਦ ਦੇ ਪਦ ਪਦਾਰਥਾਂ ਨੂੰ ਵੇਖਦੇ ਹਾਂ ਤਾਂ ਉਹਦੇ ਵਿੱਚ ਇਸ ਦਾ ਸੰਬੰਧ ਜ਼ਰੂਰ ਕੁਛ ਨਾ ਕੁਛ ਤੇ ਜ਼ਰੂਰ ਰਲਦਾ ਹੈ, ਕਿਉਂਕਿ ਅੱਗੇ ਚੱਲ ਕੇ ਇਹ ਵੀ ਆਇਆ ਹੈ, ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ। ਇਹ ਮੁਗਲ ਉਸ ਵੇਲੇ ਪੱਗ ਵੀ ਬੜੀ ਸੋਹਣੀ ਬੰਨਦੇ ਸਨ, ਮੁਗਲਾਂ ਦੇ ਵਿੱਚ ਰਿਵਾਜ ਸੀ, ਹਿੰਦੂ ਨਹੀਂ ਸੀ ਬੰਨ ਸਕਦੇ, ਇਹ ਮੁਗਲ ਰੋਗ ਜਿਹੜੇ ਸਨ ਇਹ ਪੱਗ ਵੀ ਬੰਨਦੇ ਸਨ। ਪਰ ਹੁਣ ਭਗਤ ਜੀ ਨੇ ਹੁਣ ਉਸ ਮੁਗਲ ਰੂਪ ਭਗਵਾਨ ਦੀ ਇਸ ਸ਼ਬਦ ਦੇ ਵਿੱਚ ਇਉਂ ਇਹ ਵਿਚਾਰ ਪੇਸ਼ ਕੀਤੀ ਹੈ, ਹੇ ਵਾਹਿਗੁਰੂ ਨਿੱਕੀ ਤੇਰੀ ਬਿਗਾਰੀ। ਹੁਣ ਇਹਦਾ ਅੰਤਰੀਵ ਅਰਥ ਇਹ ਹੈ ਵੀ ਜਿਹੜੀ ਤੇਰੀ ਨਾਮ ਦੀ ਬਿਗਾਰ ਹੈ, ਭਗਤੀ ਕਰਨੀ ਹੈ, ਨਾਮ ਜਪਣਾ ਹੈ, ਇਹ ਮੈਨੂੰ ਬਹੁਤ ਚੰਗਾ ਲੱਗਦਾ ਹੈ, ਤੇਰੀ ਬਿਗਾਰ ਤੇਰੀ ਭਗਤੀ ਕਰਨੀ ਮੈਨੂੰ ਬੜੀ ਅੱਛੀ ਲੱਗਦੀ ਹੈ, ਆਲੇ ਤੇਰਾ ਨਾਮ, ਤੇਰਾ ਨਾਮ ਵੀ ਬਹੁਤ ਸੁੰਦਰ ਮੈਨੂੰ ਜਾਪਦਾ ਹੈ।
ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ।
ਰਹਾਓ ਬਸਰਾਮ ਦੇ ਕੇ ਭਗਤ ਨਾਮਦੇਵ ਜੀ ਅੱਗੇ ਫਰਮਾਉਂਦੇ ਨੇ, ਇਹ ਕੁਜਾ ਨੀ ਕੁਜਾ ਪੂਲਾ ਜਾ ਬੋਲਣਾ, ਕੁਜਾ ਆਮਦ ਕੁਜਾ ਰਮਤੀ ਕੁਜਾ ਮੇ ਰਵੀ, ਇਹ ਫਾਰਸੀ ਦੇ ਕੁਛ ਸ਼ਬਦ ਨੇ, ਇਸ ਲਈ ਇਹਨਾਂ ਦਾ ਉਚਾਰਨ ਇਸ ਢੰਗ ਨਾਲ ਹੀ ਹੋਣਾ, ਕੁਜਾ ਆਮਦ। ਤੇ ਹੁਣ ਨਾਮਦੇਵ ਜੀ ਪੁੱਛਦੇ ਨੇ ਉਸ ਮੁਗਲ ਨੂੰ, ਕਹਿਣ ਲੱਗੇ ਕੁਜਾ ਆਮਦ, ਤੁਸੀਂ ਕਿੱਥੋਂ ਆਏ ਹੋ, ਕੁਜਾ ਰਫਤੀ ਤੇ ਕਿੱਧਰ ਗਏ ਸੀ, ਤੇ ਕੁਜਾ ਮੇ ਰਵੀ ਅੱਗੇ ਤੁਸੀਂ ਜਾਣਾ ਕਿੱਧਰ ਨੂੰ ਹੈ। ਕਿਉਂਕਿ ਹੁਣ ਬਸ਼ੇਰੀ ਚੁੱਕਣ ਨੂੰ ਜੋ ਆਖਿਆ ਤੇ ਭਗਤ ਜੀ ਨੇ ਇਹ ਗੱਲਾਂ ਸੁਭਾਵਕ ਹੀ ਪੁੱਛਣੀਆਂ ਸਨ, ਜੀ ਤੁਸੀਂ ਕਿੱਥੋਂ ਆਏ ਹੋ, ਕਿੱਥੇ ਗਏ ਸੀ, ਹੁਣ ਅੱਗੇ ਕਿੱਧਰ ਨੂੰ ਜਾਣਾ, ਕਿੱਥੋਂ ਤੱਕ ਮੈਨੂੰ ਇਹ ਕੰਮ ਕਰਨਾ ਪਵੇਗਾ। ਇਸ ਤਰ੍ਹਾਂ ਭਗਤ ਜੀ ਨੇ ਮੁਗਲ ਰੂਪ ਭਗਵਾਨ ਨੂੰ ਪੁੱਛਿਆ।
ਦਵਾਰਕਾ ਨਗਰੀ ਰਾਸ ਬਗੋਈ।
ਤੇ ਨਾਲ ਹੀ ਭਗਤ ਨਾਮਦੇਵ ਜੀ ਕਹਿਣ ਲੱਗੇ, ਵੇਖ ਇਹ ਦਵਾਰਕਾ ਨਗਰੀ ਹੈ, ਇਸ ਨੂੰ ਕ੍ਰਿਸ਼ਨ ਜੀ ਨੇ ਵਸਾਇਆ ਹੈ। ਰਾਸ ਬਗੋਈ, ਤੂੰ ਸੱਚ ਆਖੀ, ਰਾਸ ਦਾ ਅਰਥ ਹੈ ਵੀ ਸੱਚੀ ਗੱਲ ਆਖੀ, ਝੂਠ ਨਾ ਬੋਲੀ, ਕਿਉਂਕਿ ਦੱਸਦੇ ਨੇ ਵੀ ਜਦੋਂ ਕ੍ਰਿਸ਼ਨ ਭਗਵਾਨ ਜੀ ਨੇ ਦਵਾਰਕਾ ਵਸਾਈ ਸੀ ਉਸ ਵੇਲੇ ਇਹ ਵੀ ਬਚਨ ਆਖਿਆ ਸੀ ਬਈ ਇੱਥੇ ਕੋਈ ਮੁਗਲ ਕੋਈ ਮਲੇਸ਼ ਇੱਥੇ ਪੈਰ ਨਹੀਂ ਪਾ ਸਕੇਗਾ। ਤੇ ਹੁਣ ਭਗਵਾਨ ਨੇ ਮੁਗਲ ਰੂਪ ਦੇ ਵਿੱਚ ਉੱਥੇ ਦਰਸ਼ਨ ਦਿੱਤੇ, ਇਸੇ ਲਈ ਭਗਤ ਨਾਮਦੇਵ ਜੀ ਨੇ ਉਹਦੀ ਪਛਾਣ ਕਰ ਲਈ ਤੇ ਉਹਨੂੰ ਆਖਣ ਲੱਗੇ, ਦਵਾਰਕਾ ਨਗਰੀ ਆ, ਝੂਠ ਨਾ ਬੋਲੀ, ਜੋ ਕੁਝ ਮੈਂ ਪੁੱਛ ਰਿਹਾ ਉਹਦੇ ਬਾਰੇ ਸੱਚੋ ਸੱਚ ਦੱਸ ਦੇਵੀ।
ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ।
ਭਗਤ ਜੀ ਕਹਿੰਦੇ ਨੇ, ਹੇ ਭਗਵਾਨ, ਹੇ ਮੁਗਲ ਰੂਪ ਭਗਵਾਨ, ਤੇਰੀ ਪੱਗ ਬੜੀ ਖੂਬ ਸੁੰਦਰ ਹੈ, ਤੇਰੀ ਪੱਗ ਬੜੀ ਸੋਹਣੀ ਹੈ, ਮਿੱਠੇ ਤੇਰੇ ਬੋਲ, ਤੇਰੇ ਬੋਲ ਵੀ ਬੜੇ ਮਿੱਠੇ ਨੇ, ਮੁਗਲਾਂ ਦੀ ਬੋਲੀ ਤੇ ਬੜੀ ਕੁਰਖਤ ਹੁੰਦੀ ਹੈ, ਪਰ ਤੁਹਾਡੇ ਬੋਲ ਵੀ ਬੜੇ ਮਿੱਠੇ ਨੇ। ਦਵਾਰਕਾ ਨਗਰੀ, ਦਵਾਰਕਾ ਨਗਰੀ ਹੈ, ਕਾਹੇ ਕੇ ਮੁਗੋਲ, ਵੀ ਇੱਥੇ ਮੁਗਲ ਕੋਈ ਕਿਵੇਂ ਆ ਸਕਦਾ, ਮੁਗਲ ਤੇ ਇੱਥੇ ਆ ਹੀ ਨਹੀਂ ਸਕਦਾ, ਇਸ ਲਈ ਤੁਸੀਂ ਮੈਨੂੰ ਭੁਲੇਖਾ ਨਾ ਪਾਓ, ਤੁਸੀਂ ਮੁਗਲ ਦਾ ਰੂਪ ਧਾਰਨ ਕਰਕੇ ਤੁਸੀਂ ਮੇਰੀ ਪਰਖ ਲੈਣ ਵਾਸਤੇ ਆਇਓ ਤੇ ਮੈਂ ਤੁਹਾਨੂੰ ਪਛਾਣ ਲਿਆ ਹੈ।
ਚੰਦੀ ਹਜ਼ਾਰ ਆਲਮ ਏਕਲ ਖਾਨਾ, ਹਮ ਚਿਨੀ ਪਾਤਸ਼ਾਹ ਸਾਵਲੇ ਬਰਨਾ।
ਲੋ ਭਗਤ ਜੀ ਫਰਮਾਉਂਦੇ ਨੇ, ਚੰਦੀ ਹਜ਼ਾਰ ਆਲਮ ਏਕ ਲਖਾਨਾ, ਇਹ ਮੁੱਖ ਪਾਠ ਸੰਪਰਦਾਇ ਵਿੱਚ ਕਰਵਾਇਆ ਜਾਂਦਾ ਹੈ। ਚੰਦੀ ਹਜ਼ਾਰ ਦਾ ਅਰਥ ਵੀ ਕਈ ਹਜ਼ਾਰ ਜੋ ਆਲਮ ਸੰਸਾਰ ਹੈ, ਕਈ ਹਜ਼ਾਰਾਂ ਦੀ ਤਾਦਾਦ ਵਿੱਚ ਜੋ ਸੰਸਾਰ ਬਣਾਏ ਨੇ, ਏਕ ਲਖਾਨਾ, ਅਸੀਂ ਸਾਰੇ ਵੀ ਇਹਨਾਂ ਸਾਰਿਆਂ ਦਾ ਮਾਲਕ ਇੱਕ ਲਖਾਨਾ ਤੈਨੂੰ ਹੀ ਪਛਾਣਿਆ ਹੈ, ਤੈਨੂੰ ਹੀ ਸਮਝਿਆ ਹੈ। ਲਖਾਨਾ ਦਾ ਅਰਥ ਹੁੰਦਾ ਲਖਣਾ, ਸਮਝਣਾ। ਇਹ ਕਈ ਹਜ਼ਾਰ ਜੋ ਆਲਮ ਸੰਸਾਰ ਨੇ, ਇਹਨਾਂ ਦਾ ਮਾਲਕ ਅਸੀਂ ਇੱਕ ਤੈਨੂੰ ਪਛਾਣਿਆ ਹੈ। ਹਮ ਚਿਨੀ ਪਾਤਸ਼ਾਹ ਸਾਂਵਲੇ ਬਰਨਾ, ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਪਾਤਸ਼ਾਹ ਹੋ ਸਾਂਵਲੇ ਬਰਨਾ, ਸਾਂਵਲੇ ਰੰਗ ਵਾਲੇ, ਕਿਉਂਕਿ ਪਹਿਲਾਂ ਭਗਤ ਨਾਮਦੇਵ ਜੀ ਕ੍ਰਿਸ਼ਨ ਦੇ ਉਪਾਸ਼ਕ ਸਨ, ਸਰਗੁਣ ਦੇ ਉਪਾਸ਼ਕ ਸਨ, ਤੇ ਇਸੇ ਲਈ ਉਸ ਮੁਗਲ ਨੂੰ ਕਹਿੰਦੇ ਨੇ ਬਈ ਤੁਸੀਂ ਉਹ ਕ੍ਰਿਸ਼ਨ ਭਗਵਾਨ ਹੀ ਸਾਂਵਲੇ ਬਰਨਾ, ਜਿਸਦਾ ਰੰਗ ਸਾਂਵਲਾ ਕਾਲਾ ਸੀ, ਆਲਸੀ ਦੇ ਫੁੱਲ ਵਰਗਾ ਜਾਂ ਬੱਦਲਾਂ ਵਰਗਾ। ਹਮ ਚਿਨੀ ਪਾਤਸ਼ਾਹ ਤੁਸੀਂ ਸਾਡੇ ਪਾਤਸ਼ਾਹ ਹੋ ਤੇ ਸਾਂਵਲੇ ਰੰਗ ਵਾਲੇ ਭਗਵਾਨ ਕ੍ਰਿਸ਼ਨ ਹੋ ਕਿ ਅਸੀਂ ਤੁਹਾਨੂੰ ਪਛਾਣ ਲਿਆ ਤੁਸੀਂ ਮੁਗਲ ਨਹੀਂ ਤੁਸੀਂ ਸਾਡੇ ਹੀ ਭਗਵਾਨ ਸਾਡੇ ਇਸ਼ਟ ਸਾਂਵਲੇ ਵਰਣ ਵਾਲੇ ਤੁਸੀਂ ਕ੍ਰਿਸ਼ਨ ਭਗਵਾਨ ਹੋ।
ਅਸਪਤ ਗਜਪਤ ਨਰਹਿ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ।
ਲੋਹੋ ਅੰਤਲੀ ਪੰਕਤੀ ਵਿਚ ਭਗਤ ਜੀ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਅਸਪਤ ਬਈ ਤੁਸੀਂ ਹੀ ਉੱਚੀ ਸਰਵਾ ਘੋੜੇ ਦੇ ਮਾਲਕ ਸੂਰਜ ਹੋ। ਅਸਪਤ ਅਸ ਘੋੜੇ ਨੂੰ ਕਹਿੰਦੇ ਨੇ ਬਈ ਤੁਸੀਂ ਹੀ ਸੂਰਜ ਹੋ ਤੇ ਗਜਪਤ ਐਰਾਪਤ ਹਾਥੀ ਦਾ ਮਾਲਕ ਦੇਵਤਿਆਂ ਦਾ ਪਾਤਸ਼ਾਹ ਇੰਦਰ ਹੈ। ਬਈ ਤੁਸੀਂ ਹੀ ਅਸਪਤ ਸੂਰਜ ਹੋ ਤੁਸੀਂ ਹੀ ਗਜਪਤ ਇੰਦਰ ਹੋ ਨਰਹਿ ਨਰਿੰਦ ਤੇ ਤੁਸੀਂ ਹੀ ਨਰਹਿ ਦਾਰਥ ਪੁਰਸ਼ਾਂ ਦੇ ਨਰਿੰਦ ਰਾਜੇ ਵੀ ਤੁਸੀਂ ਹੋ ਸਾਰੇ ਲੋਕਾਂ ਦੇ ਰਾਜੇ ਵੀ ਤੁਸੀਂ ਹੋ ਨਾਮੇ ਕੇ ਸਵਾਮੀ ਮੀਰ ਮੁਕੰਦ। ਲੋਕ ਭਗਤ ਜੀ ਕਹਿੰਦੇ ਨੇ ਹੇ ਮੀਰ ਪਾਤਸ਼ਾਹ ਮੁਕਤੀਦਾਤੇ ਮੀਰ ਪਾਤਸ਼ਾਹ ਪ੍ਰਭੂ ਜੀ ਨਾਮਦੇਵ ਦੇ ਸਵਾਮੀ ਮਾਲਕ ਵੀ ਤੁਸੀਂ ਹੋ ਅਸੀਂ ਤੁਹਾਨੂੰ ਆਪਣਾ ਮਾਲਕ ਸਮਝਿਆ ਹੈ ਤੁਸੀਂ ਸਾਡੇ ਸਿਰ ਦੇ ਸਾਈਂ ਹੋ। ਇਸ ਢੰਗ ਦੇ ਨਾਲ ਭਗਤ ਨਾਮਦੇਵ ਜੀ ਨੇ ਜਦੋਂ ਮੁਗਲ ਰੂਪ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੇ ਦਰਸ਼ਨ ਦਿੱਤੇ ਤਾਂ ਉਸ ਦੇ ਨਾਲ ਇਸ ਤਰ੍ਹਾਂ ਦੀ ਵਿਚਾਰ ਇਸ ਸ਼ਬਦ ਦੇ ਵਿੱਚ ਪੇਸ਼ ਕੀਤੀ ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਜੋ ਇਸ ਪਾਵਨ ਪਵਿੱਤਰ ਬਾਣੀ ਦੁਆਰਾ ਸਤਿਗੁਰੂ ਨੇ ਤੇ ਭਗਤਾਂ ਨੇ ਉਪਦੇਸ਼ ਬਖਸ਼ੀ ਨੇ ਆਪਾਂ ਇਸ ਨੂੰ ਸੁਣਿਆ ਸੁਣ ਕੇ ਮਨ ਵਿੱਚ ਵਸਾਈਏ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਅਸਪਤ ਗਜਪਤ ਨਰਹਿ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।